a quicktrucklube.com. QTL, because we care. Quick Truck Lube.
इस महीने मेरी सेविंग $400 हुई है।
मेरी सेविंग $350।
मेरी सेविंग सिर्फ $100।
और मेरी सेविंग सबसे ज्यादा हुई है, मैंने सेव किए हैं $1,775।
क्या चमत्कार किया, मुझे भी गुर सिखाओ ना।
वही बात सादा सी है, हमारे पास दो गाड़ियाँ और एक घर है, और इन सब की इंश्योरेंस मिलाकर मैंने जबरदस्त सेविंग की है। और ये जादू किया है ऑल स्टेट पिकरिंग एजेंसी के राजा बादशाह ने। आप भी अपनी गाड़ी और घर की इंश्योरेंस में खूब सेविंग कर सकते हैं। टर्म एंड कंडीशन अप्लाई। ऑल स्टेट पिकरिंग एजेंसी के राजा बादशाह 6472903773।
अपनी कम्युनिटी का सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747471।
फैक्टरी दी तक गाली कुजोरे तुमा पया जे चारे पासे तुसी भी आओ 1850 आल्बियन रोड इन वेक्सडेल 416213-1165।
एशियन फूड सेंटर दी सारियां ही लोकेशंस ते 15 अगस्त तो 26 अगस्त तक लग चुकी है रखड़ी सेल। वी पॉन स्वर्ण होल व्हीट आटा 999, 348 ग्राम नानक पनीर 499, 1 पाउंड वाघ बकरी टी 1099, 10 पाउंड इंडिया गेट रोजाना राइस 1199, 1.6 किलो नानक देसी घ्यो 2599, 4 पाउंड एशियन काला चना 499। एशियन फूड सेंटर दी सारियां ही लोकेशंस ते तुसी ताजे फल फ्रूट सब्जियां भांडे अते मिठाइयां भी ले सकदे हो। एशियन फूड सेंटर 416-740-3262।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, PR वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000, 647-646-3000। वंडर वर्ल्ड दे मनमिंदर खोसा जी।
ਘਰ ਦੇ ਬੂਹੇ ਜਿੰਦੇ ਕੁੰਡੇ ਲੱਭੋਗੇ, ਸਾਧਾਂ ਕੋਲੋਂ ਜੇਕਰ ਮੁੰਡੇ ਲੱਭੋਗੇ। ਘਰ ਦੇ ਬੂਹੇ ਜਿੰਦੇ ਕੁੰਡੇ ਲੱਭੋਗੇ, ਸਾਧਾਂ ਕੋਲੋਂ ਜੇਕਰ ਮੁੰਡੇ ਲੱਭੋਗੇ, ਕਿ ਸ਼ਰਮਾ ਮਾਰੇ ਗਰਕ ਗਏ ਨੇ ਧਰਤੀ ਵਿੱਚ, ਸ਼ਰਮਾ ਮਾਰੇ ਗਰਕ ਗਏ ਨੇ ਧਰਤੀ ਵਿੱਚ, ਕਿਹੜੀ ਥਾਂ ਤੋਂ ਰੁੱਖ ਮਰੁੰਡੇ ਲੱਭੋਗੇ, ਲੱਭੋਗੇ ਜਦ ਕੋਖੀ ਨਜ਼ਰਾਂ ਨਾਲ ਤੁਸੀਂ, ਲੱਭੋਗੇ ਜਦ ਭੁੱਖੀ ਨਜ਼ਰਾਂ ਨਾਲ ਤੁਸੀਂ ਆਪਣਿਆਂ ਵਿੱਚੋਂ ਹੀ ਗੁੰਡੇ ਲੱਭੋਗੇ, ਆਪਣਿਆਂ ਵਿੱਚੋਂ ਹੀ ਗੁੰਡੇ ਲੱਭੋਗੇ ਕਿ ਰੌਸ਼ਨ ਜੇਕਰ ਖੋਜ ਖਬਰ ਤੇ ਤਰਕ ਨਹੀਂ। ਰੌਸ਼ਨ ਜੇਕਰ ਖੋਜ ਖਬਰ ਤੇ ਤਰਕ ਨਹੀਂ, ਕਿੱਦਾਂ ਆਪਣੇ ਦਾਮਨ ਫੁੰਡੇ ਲੱਭੋਗੇ, ਕਿੱਦਾਂ ਆਪਣੇ ਦਾਮਨ ਫੁੰਡੇ ਲੱਭੋਗੇ। ਗੁਰਜਾਰ ਰੌਸ਼ਨ ਹੋਰਾਂ ਦੀ ਇਸ ਰਚਨਾ ਨਾਲ ਅੱਜ ਇਸ ਨਗਾਰਾ ਪ੍ਰੋਗਰਾਮ ਚ ਆਪ ਸਭ ਦਾ ਨਿੱਘਾ ਸਵਾਗਤ। ਜੀ ਆਇਆਂ ਨੂੰ ਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਤੁਸੀਂ WTR 770 ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਗਸਤ ਮਹੀਨੇ ਦੀ 20 ਤਰੀਕ ਹੋਈ ਹੈ, ਦਿਨ ਮੰਗਲਵਾਰ ਹੈ। ਬਾਹਰਲਾ ਤਾਪਮਾਨ 18 ਡਿਗਰੀ ਹੈ, ਜਦਕਿ 20 ਡਿਗਰੀ ਤੱਕ ਜਾਣ ਦੀ ਸੰਭਾਵਨਾ ਹੈ। ਤਕਾਲਾ ਨੂੰ ਇਹ 17 ਡਿਗਰੀ ਤੇ ਰਾਤ ਨੂੰ 12 ਡਿਗਰੀ ਹੋ ਜਾਣਾ ਤੇ ਕੱਲ ਦੀ ਸਵੇਰ ਜਿਹੜੀ ਹੈ 16 ਡਿਗਰੀ ਨੇ ਚੜ੍ਹਨੀ ਹੈ ਤੇ ਕੱਲ ਦੁਪਹਿਰੋਂ ਬਾਅਦ ਇਹ ਤਾਪਮਾਨ 22 ਡਿਗਰੀ ਤੱਕ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। ਅੱਜ ਤਕਾਲਾ ਨੂੰ ਨੌਰਥ ਵਾਲੇ ਪਾਸਿਓਂ ਕਹਿੰਦੇ ਠੰਡੀ ਹਵਾ ਆਉਣੀ ਹੈ, ਹਲਕੀ ਜਿਹੀ ਜੈਕਟ ਦੀ ਲੋੜ ਪੈ ਸਕਦੀ ਹੈ। ਬੁੱਧਵਾਰ ਨੂੰ ਵੀ 22 ਡਿਗਰੀ ਹੋਣਾ, ਵੀਰਵਾਰ ਨੂੰ 24 ਡਿਗਰੀ, ਸ਼ੁੱਕਰਵਾਰ ਨੂੰ 26 ਡਿਗਰੀ ਤੇ ਸਨਿਚਰ ਐਤਵਾਰ 27-28 ਡਿਗਰੀ ਤਾਪਮਾਨ ਹੋਣਾ। ਆਹ ਹਫ਼ਤਾ ਤੇ ਅਗਲਾ ਹਫ਼ਤਾ ਮੀਂਹ ਦਾ ਕੋਈ ਨਾਮੋ ਨਿਸ਼ਾਨ ਹੈ ਨਹੀਂ। ਸੋ ਅਗਲਾ ਵੀਰਵਾਰ ਜਿਹੜਾ ਆਹ ਵੀਰਵਾਰ ਜਿਹੜਾ ਅਗਲਾ ਹੋਣਾ, ਉਦੋਂ ਤਾਪਮਾਨ ਇਕ ਵਾਰ ਫਿਰ ਦੁਬਾਰਾ 31 ਡਿਗਰੀ ਤੱਕ ਪਹੁੰਚ ਜਾਣਾ। ਹੁਣ ਕਈਆਂ ਘਰਾਂ ਦੇ ਵਿਚ ਇਸ ਗੱਲ ਦੀ ਕਸ਼ਮਕਸ਼ ਹੋਊਗੀ ਕਿ ਏਸੀ ਬੰਦ ਕਰਤਾ ਜਾਵੇ ਜਾਂ ਇਹਨੂੰ ਚੱਲਦਾ ਰੱਖੀਏ, ਤੇ ਜੇ ਹੁਣ ਬੰਦ ਕਰਨਾ ਤੇ ਚਲਾਉਣਾ ਫਿਰ ਹਾਲੇ ਇਕ ਵਾਰੀ ਪੈਣਾ। ਅੱਜ ਦੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਗੱਲਾਂ ਬਾਤਾਂ ਕਰਨੀਆਂ ਨੇ ਬਹੁਤੀਆਂ, ਇੱਥੋਂ ਦੀਆਂ ਕਰਾਂਗੇ, ਇਕ ਅੱਧੀ ਕਿਤੇ ਉਧਰਲੇ ਪਾਸੇ ਦੀ ਝਾਤ ਮਾਰ ਲਾਂਗੇ, ਪਰ ਇੱਥੋਂ ਵਾਲੀਆਂ ਖਬਰਾਂ ਕਾਫੀ ਨੇ। ਅੱਜ ਇਨਫਲੇਸ਼ਨ ਕੈਨੇਡਾ ਦੀ ਰਿਪੋਰਟ ਆਈ ਆ, ਮਹਿੰਗਾਈ ਦਰ ਜਿਹੜੀ ਹੈ ਜੀ, ਜਦੋਂ ਇਨ੍ਹਾਂ ਨੇ ਇੰਟਰਸਟ ਰੇਟ ਵਧਾਉਣਾ ਸ਼ੁਰੂ ਕੀਤਾ ਤੇ ਉਦੋਂ ਕਿਹਾ ਸੀ ਕਿ ਜਦੋਂ ਤੱਕ ਇੰਟਰਸਟ ਰੇਟ 2.0 ਨਹੀਂ ਆ ਜਾਂਦਾ ਤਾਂ ਅਸੀਂ ਵਿਆਜ ਵਾਲਾ ਕੰਮ ਖਿੱਚ ਕੇ ਰੱਖਾਂਗੇ। ਫਿਰ ਜੀ ਜਦੋਂ 2.9 ਦੇ ਲਾਗੇ ਛਾਗੇ ਆਇਆ, 2.8 ਦੱਸਿਆ। ਆਮ ਰੋਜ਼ਮਰਾ ਦੀ ਜ਼ਿੰਦਗੀ ਦੇ ਵਿਚ ਜਿਹੜੀਆਂ ਆਪਾਂ ਵਰਤੋਂ ਵਾਲੀਆਂ ਚੀਜ਼ਾਂ ਨੇ, ਵਸਤੂਆਂ ਵਰਤਦੇ ਹਾਂ, ਉਹ ਵਰਤੋਂ ਵਾਲੀਆਂ ਵਸਤੂਆਂ ਜਿਹੜੀਆਂ ਨੇ ਉਹਨਾਂ ਦੇ ਵਿਚ ਤਾਂ ਕੋਈ ਨਰਮਾਈ ਆਈ ਲੱਗਦੀ ਨਹੀਂ, ਉਹਨਾਂ ਦੇ ਵਿਚ ਨਹੀਂ ਲੱਗਦਾ ਕਿ ਕਿਸੇ ਪਾਸਿਓਂ ਵੀ ਸਸਤੀਆਂ ਹੋਈਆਂ ਨੇ। ਪਰ ਜਿਹੜੀਆਂ ਰਿਪੋਰਟਾਂ ਆਉਂਦੀਆਂ ਇਹ ਕਹਿ ਦਿੰਦੀਆਂ ਕਿ ਭਾਈ ਮਹਿੰਗਾਈ ਘਟ ਗਈ ਆ। ਹੁਣ ਜੁਲਾਈ ਦੇ ਮੁਕਾਬਲੇ ਤਾਂ ਐਤਕੀ ਕਹਿੰਦੇ ਮਹਿੰਗਾਈ ਘਟੀ ਆ, 2.7 ਸੀ ਪਹਿਲਾਂ ਤੇ ਜੁਲਾਈ ਦੇ ਵਿਚ ਹੁਣ ਜੀ 2.5 ਇਨਫਲੇਸ਼ਨ ਰੇਟ ਆਇਆ। ਹੁਣ ਦੂਜੇ ਪਾਸੇ ਜਿਹੜੀਆਂ ਰਿਪੋਰਟਾਂ ਜਦੋਂ ਆਪਾਂ ਦੇਖਦੇ ਹਾਂ ਕਿ ਕਾਰਾਂ ਦੀ ਇੰਸ਼ੋਰੈਂਸ ਜਿਹੜੀ ਆ ਉਹ 9.6 ਫੀਸਦੀ ਵਧੀ ਆ, ਮੌਰਗੇਜ ਉਪਰ ਵਿਆਜ ਜਿਹੜਾ ਉਹ 21 ਫੀਸਦੀ ਵਧਿਆ ਪਹਿਲਾਂ ਨਾਲੋਂ, ਘਰਾਂ ਦੇ ਰੈਂਟ ਜਿਹੜੇ ਨੇ ਉਹ 8.5% ਵਧੇ ਨੇ, ਰੈਸਟੋਰੈਂਟਾਂ ਵਿਚ ਖਾਣਾ ਖਾਣਾ ਜਿਹੜਾ ਸੀ ਉਹ 3.8% ਮਹਿੰਗਾ ਹੋਇਆ। ਵੈਸੇ ਇਹ ਸਾਰਾ ਰਲਾ ਕੇ ਦੀ ਔਸਤ 3.8 ਨਿਕਲਦੀ ਆ, ਕਈ ਥਾਵਾਂ ਤੇ ਵਾਹਵਾ ਮਹਿੰਗਾ। ਗਰੋਸਰੀ ਜਿਹੜੀ ਆ ਉਹ ਵੀ 7.5% ਵਧੀ ਆ, ਤੇ ਫਿਰ ਜਿਹੜਾ ਇਹ ਇਨਫਲੇਸ਼ਨ ਰੇਟ ਘਟਿਆ ਇਹ ਕਿੱਧਰਲੇ ਪਾਸਿਓਂ ਘਟਿਆ, ਇਹਦਾ ਲੱਖਣ ਲਾਉਣਾ ਇਹ ਤੁਹਾਡੇ ਸਾਡੇ ਵੱਸ ਦਾ ਗੱਲ ਹੈ ਨਹੀਂ। ਹੁਣ ਇਹਦੇ ਮਤਲਬ ਜਿਹੜੇ ਕੀ ਕੱਢੇ ਜਾ ਰਹੇ ਨੇ, ਇਹਦੇ ਮਤਲਬ ਇਹ ਕੱਢੇ ਜਾ ਰਹੇ ਆ ਕਿ ਜਿਹੜਾ ਇਨਫਲੇਸ਼ਨ ਰੇਟ ਦੀ ਰਿਪੋਰਟ ਘੱਟ ਆਈ ਆ ਜਾਂ ਫਿਰ ਘਟਾ ਕੇ ਦੱਸੀ ਗਈ ਆ, ਇਹਦਾ ਸਿੱਧਾ ਸਿੱਧਾ ਇਸ਼ਾਰਾ ਇਹ ਆ ਕਿ ਜਿਹੜੀਆਂ ਹੁਣ ਅੱਗੇ ਚਾਹੇ ਉਹ ਸੈਪਟੰਬਰ ਵਾਲੀ ਮੀਟਿੰਗ ਆਉਣੀ ਆ, ਚਾਹੇ ਅਕਤੂਬਰ ਵਾਲੀ ਆਉਣੀ ਆ, ਚਾਹੇ ਨਵੰਬਰ ਦਸੰਬਰ ਵਾਲੀ ਬੈਂਕ ਆਫ ਕੈਨੇਡਾ ਦੀ ਜਿਹੜੀ ਮੀਟਿੰਗ ਹੋਣੀ ਆ, ਸੋ ਇਹਨਾਂ ਮੀਟਿੰਗਾਂ ਦੇ ਵਿੱਚ ਇੰਟਰਸਟ ਰੇਟ ਘਟਾਇਆ ਜਾ ਸਕਦਾ ਹੈ। ਹੁਣ ਦੇਖਦੇ ਹਾਂ ਵੀ ਕਿੰਨਾ ਕਿੰਨਾ ਘਟਾਉਂਦੇ ਆ, ਇਹ ਚਵਾਨੀ ਚਵਾਨੀ ਕਰਕੇ ਘਟਾਉਣਗੇ, ਇਕੱਠੀ ਛਾਲ ਤੇ ਕੀ ਮਾਰਨੀ ਆ। ਅਸਲ ਦੇ ਵਿੱਚ ਕੀ ਸੀਗਾ ਕਿ ਜਦੋਂ ਇੰਟਰਸਟ ਰੇਟ ਹੁਣ ਆਹ ਢੇਲੀ ਘਟਿਆ ਨਾ, ਬਹੁਤੇ ਲੋਕਾਂ ਨੂੰ ਆਸ ਸੀ ਕਿ ਸੁੱਖ ਦਾ ਸਾਹ ਆਊ, ਪਰ ਬਹੁਤਾ ਫਰਕ ਪਿਆ ਨਹੀਂ। ਪਰ ਜਿਨ੍ਹਾਂ ਨੂੰ ਪਿਆ ਆ, ਹੁਣ ਕਹਿ ਲਓ ਕਿ ਜੇ ਮੰਨ ਲਓ ਕਿਸੇ ਦਾ 200, 250, $300 ਘਟ ਗਿਆ, ਅਗਲਾ ਇਹ ਮਹਿਸੂਸ ਕਰਦਾ ਕਿ ਚਲੋ ਇੱਕ ਕਾਰ ਦੀ ਇੰਸ਼ੋਰੈਂਸ ਹੀ ਸਹੀ। ਗੱਲ ਕੀ ਕਿ ਅਸੀਂ ਬਹੁਤ ਨਿੱਕੀਆਂ ਨਿੱਕੀਆਂ ਖੁਸ਼ੀਆਂ ਦੇ ਨਾਲ ਖੁਸ਼ ਹੋਣ ਗਿੱਝ ਗਏ, ਸਾਡੇ ਦਿਮਾਗ ਇਹੋ ਜਿਹੇ ਬਣਾਤੇ। ਦਰਅਸਲ ਇਸੇ ਚੀਜ਼ ਨੂੰ ਹੀ ਜਿਹੜਾ ਉਹ ਸੋਸ਼ਲ ਇੰਜੀਨੀਅਰਿੰਗ ਕਿਹਾ ਜਾਂਦਾ। ਅੱਜ ਕੱਲ੍ਹ ਪ੍ਰਚਾਰ ਦਾ ਯੁੱਗ ਆ, ਔਰ ਇਹ ਪ੍ਰਚਾਰ ਕਰਨ ਵਾਲੇ ਜਿਹੜੇ ਨੇ ਇਹ ਜਿੱਦਾਂ ਇਹ ਚਾਹੁੰਦੇ ਨੇ ਵੀ ਇਨਸਾਨ ਇਸ ਢੰਗ ਨਾਲ ਸੋਚੇ, ਉਹ ਉਸ ਢੰਗ ਦੀਆਂ ਵਿਧੀਆਂ ਘੜ ਲੈਂਦੇ ਨੇ ਤੇ ਅਸੀਂ ਫਿਰ ਉਹਨਾਂ ਨਿੱਕੀਆਂ ਖੁਸ਼ੀਆਂ ਵਿੱਚ ਖੁਸ਼ ਹੋਣਾ ਸਿੱਖ ਲੈਂਦੇ ਹਾਂ। ਸੋ ਜਿਨ੍ਹਾਂ ਨੇ ਘਰ ਲੈਣੇ ਨੇ, ਜਿਨ੍ਹਾਂ ਨੇ ਘਰ ਵੇਚਣੇ ਨੇ ਤੇ ਜਿਨ੍ਹਾਂ ਸਾਡੇ ਵਰਗਿਆਂ ਨੇ ਘਰ ਵਿੱਚ ਵਿਚਾਲੇ ਪੈ ਕੇ ਤੇ ਸੌਦੇ ਕਰਾਉਣੇ ਆ, ਹਰ ਇੱਕ ਬੰਦਾ ਜਿਹੜਾ ਜੀ ਉਹ ਆਪਣੇ ਮੀਟਰ ਨਾਲ ਨਾਪਦਾ। ਹੁਣ ਕਈ ਵਾਰੀ ਕਈਆਂ ਦਾ ਫੋਨ ਆਊਗਾ ਵੀ ਕਈ ਰੀਅਲ ਸਟੇਟ ਵਾਲੇ ਹਾਲੇ ਵੀ ਕਹੀ ਜਾਂਦੇ ਵੀ ਚੱਕ ਲਓ ਚੱਕ ਲਓ। ਦਰਅਸਲ ਇੱਕ ਨਾ ਸਾਨੂੰ ਬੇਸਿਕ ਜਿਹੀ ਚੀਜ਼ ਇਹ ਵੀ ਸਿਖਾਈ ਜਾਂਦੀ ਆ ਕਿ ਤੁਸੀਂ ਨੈਗੇਟਿਵ ਗੱਲ ਕਰਨੀ ਨਹੀਂ, ਕਿਉਂਕਿ ਸਿੱਕੇ ਦੇ ਦੋ ਪਹਿਲੂ ਹੁੰਦੇ ਆ, ਦੋ ਪਾਸੇ ਹੁੰਦੇ ਆ, ਜਿੱਥੇ ਨੈਗੇਟਿਵਿਟੀ ਹੁੰਦੀ ਉੱਥੇ ਨਾਲ ਪੋਜ਼ਿਟਿਵਿਟੀ ਜ਼ਰੂਰ ਹੁੰਦੀ ਆ। ਤੇ ਤੁਸੀਂ ਨੈਗੇਟਿਵ ਗੱਲਾਂ ਘੱਟ ਕਰਨੀਆਂ ਨੇ, ਪੋਜ਼ਿਟਿਵ ਜ਼ਿਆਦਾ ਕਰਨੀਆਂ ਨੇ ਤਾਂ ਕਿ ਮਾਰਕੀਟ ਤੁਰੀ ਰਹੇ। ਹੁਣ ਉਹ ਲੋਕ ਜਿਹੜੇ ਇਸ ਕਰਕੇ ਜਿਹੜੇ ਅਸਲ ਦੇ ਵਿੱਚ ਐਂਡ ਯੂਜ਼ਰ ਸਨ ਤੇ ਉਹ ਉਹਨਾਂ ਦੀ ਮਜਬੂਰੀ ਇਹ ਸੀ ਕਿ ਕੋਈ ਵੀ ਚੀਜ਼ ਜਿਹੜੀ ਆ ਉਹ ਖਰੀਦਣ ਲੱਗਿਆਂ ਉਹ 100 ਵਾਰ ਸੋਚਦੇ ਸੀ ਵੀ ਪਤਾ ਨਹੀਂ ਹਲੇ ਬਣਨਾ ਕੀ ਆ। ਉਹ ਥੋੜੇ ਜਿਹੇ ਪੋਜ਼ਿਟਿਵ ਹੋ ਗਏ ਨੇ ਕਿਉਂਕਿ ਉਹਨਾਂ ਨੂੰ ਲੱਗਣ ਲੱਗ ਪਿਆ ਕਿ ਜੇ ਅਸੀਂ ਅੱਜ ਕੋਈ ਪ੍ਰੋਪਰਟੀ ਖਰੀਦਦੇ ਹਾਂ 3 ਮਹੀਨਿਆਂ ਬਾਅਦ ਦੀ ਕਲੋਜ਼ਿੰਗ ਲਾ ਲੈਂਦੇ ਹਾਂ, ਉਦੋਂ ਤੱਕ ਥੋੜਾ ਵਿਆਜ ਵੀ ਹੋਰ ਘੱਟ ਜਾਊਗਾ। ਦੂਜਾ ਚਲੋ ਜੇ ਅਸੀਂ ਕਲੋਜ਼ 3 ਮਹੀਨਿਆਂ ਬਾਅਦ ਕਰਵਾ ਲੈਂਦੇ ਹਾਂ, ਉਦੋਂ ਗਾਂਹ ਮੋਹਰ ਲੈ ਕੇ ਕਹਿ ਲਓ ਵੀ 3, 4, 5, 6 ਮਹੀਨਿਆਂ ਬਾਅਦ ਜਿੱਦਾਂ ਜਿੱਦਾਂ ਬਾਕੀਆਂ ਨੂੰ ਸੁੱਖ ਦਾ ਸਾਹ ਆ ਲੈਣਾ ਉਦਾਂ ਸਾਨੂੰ ਵੀ ਸੁੱਖ ਦਾ ਸਾਹ ਆ ਜਾਊ। ਪਰ ਅੱਜ ਦੀ ਤਰੀਕ ਦੇ ਵਿੱਚ ਵੀ ਜੇ ਤੁਸੀਂ ਸ਼ਾਰਟ ਟਰਮ ਜਾਂ ਫਿਰ ਜਿਹੜੇ ਕਲੋਜ਼ ਰੇਟ ਲੈਣੇ ਨੇ, ਕਈ ਥਾਵਾਂ ਤੋਂ ਕਈ ਜਿਹੜੀਆਂ ਬੈਂਕਾਂ ਨੇ ਇਹ ਲੈਂਡਰ ਆ, ਜੇ ਤੁਹਾਡਾ ਵਿਹਾਰ ਚੰਗਾ ਕ੍ਰੈਡਿਟ ਚੰਗਾ ਤੇ ਤੁਹਾਨੂੰ ਅੱਜ ਦੀ ਤਰੀਕ ਦੇ ਵਿੱਚ ਵੀ ਵਧੀਆ ਰੇਟ ਮਿਲ ਰਹੇ ਆ, ਉਹ ਅਸਲ ਦੇ ਵਿੱਚ ਉਹ ਪ੍ਰੋਪਰਟੀਆਂ ਖਰੀਦ ਰਹੇ ਆ। ਉਹਨਾਂ ਦਾ ਜੀ ਕਰਦਾ ਕਿਉਂਕਿ ਜਦੋਂ ਹਿਸਾਬ ਕਿਤਾਬ ਲਾ ਕੇ ਦੇਖਦੇ ਆ ਤੇ ਅਸੀਂ ਮੂਹਰਲੇ 5-6 ਮਹੀਨਿਆਂ ਦੇ ਵਿੱਚ ਕਾਫੀ ਕੰਮ ਜਿਹੜਾ ਉਹ ਫਿੱਟ ਜਾ ਬਹਿ ਜਾਣਾ। ਸੋ ਜਿਹਨਾਂ ਦੀ ਵੇਚਣਾ ਮਜਬੂਰੀ ਬਣ ਗਈ ਆ ਉਹ ਵੇਚ ਰਹੇ ਆ। ਕਈ ਜਿਹੜੇ ਨੇ, ਕਿਉਂਕਿ ਅੱਗੇ ਹੁੰਦਾ ਸੀ ਕਿ ਜਦੋਂ ਕਿਸੇ ਰੀਅਲਟਰ ਨੂੰ ਤੁਸੀਂ ਸੱਦਦੇ ਹੋ ਨਾ, ਉਹ ਫਿਰ ਤੁਹਾਨੂੰ ਤੁਹਾਡੀ ਜਿਹੜੀ ਇਵੈਲਿਊਏਸ਼ਨ ਕਰਕੇ ਦੱਸਦਾ ਕਿ ਤੁਹਾਡੀ ਪ੍ਰੋਪਰਟੀ ਕਿੰਨੇ ਕੁ ਦੀ ਆ। ਅੱਜ ਕੱਲ ਰਿਵਾਜ ਇਹ ਚੱਲ ਪਿਆ ਵੀ ਜਿਹੜਾ ਵੇਚਣ ਵਾਲਾ ਉਹ ਦੱਸਦਾ ਕਿ ਭਾਈ ਮੈਂ ਇੰਨੇ ਕੁ ਦਾ ਘਰ ਲਾਉਣਾ ਆ ਸੇਲ ਤੇ। ਬਹੁਤ ਘੱਟ ਰੀਅਲਟਰ ਨੇ ਜਿਹੜੇ ਸੈਲਰ ਨੂੰ ਵੀ ਦੱਸਦੇ ਨੇ ਵੀ ਤੇਰਾ ਇੰਨੇ ਦਾ ਵਿਕਣਾ ਨਹੀਂ, ਰੇਟ ਜਿਹੜੇ ਆ ਘਟੇ ਆ। ਜਿਹੜੀ ਜਾਇਜ਼ ਰੇਟ ਦੇ ਉੱਪਰ ਕੋਈ ਚੀਜ਼ ਲੱਗੀ ਆ, ਕੋਈ ਘਰ ਲੱਗਾ ਆ, ਕੋਈ ਕੋਈ ਪ੍ਰੋਪਰਟੀ ਲੱਗੀ ਆ, ਉਹ ਪ੍ਰੋਪਰਟੀ ਨੂੰ ਲੋਕ ਦੇਖਣ ਵੀ ਆਉਂਦੇ ਨੇ ਤੇ ਉਹਨਾਂ ਦੇ ਸੌਦੇ ਵੀ ਹੋ ਰਹੇ ਆ। ਜਿਹੜੀ ਪ੍ਰੋਪਰਟੀ ਜਾਇਜ਼ ਕੀਮਤ ਤੇ ਨਹੀਂ ਲੱਗੀ ਉਹ ਫਿਰ ਕਈ ਕਈ ਮਹੀਨੇ ਜਿਹੜਾ ਆ ਉਹ ਮਾਰਕੀਟ ਚ ਰਹਿ ਕੇ ਤੇ ਫਿਰ ਅਨਸੋਲਡ ਜਿਹੜੀ ਹੈ ਜੀ ਉਹ ਲਿਸਟਿੰਗ ਤੋਂ ਲਾਹ ਲਈ ਜਾਂਦੀ ਹੈ। ਇਹ ਵਰਤਾਰਾ ਵੀ ਚੱਲ ਰਿਹਾ। ਕਈ ਹਾਲੇ ਵੀ ਜਿਹੜਾ ਜੀ ਉਹ ਜਿਹੜੀ ਦਸਾਂ ਦੀ ਚੀਜ਼ ਹੈ ਉਹ ਛਿਆਂ ਦੀ ਲਾ ਕੇ ਤੇ ਮੁੜ ਕੇ ਸੱਤਾਂ ਦੀ ਵੇਚ ਕੇ ਤੇ ਹਾਲੇ ਵੀ ਇਹ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਸੋਲਡ ਓਵਰ ਆਸਕਿੰਗ ਪ੍ਰਾਈਸ। ਇਹਨਾਂ ਨੇ ਮਾਰਕੀਟ ਦੇ ਵਿਚ ਜਿਹੜਾ ਉਹ ਭੰਬਲ ਭੂਸਾ ਕ੍ਰੀਏਟ ਕੀਤਾ ਸੀ ਪਹਿਲਾਂ ਵੀ, ਉਹ ਹੁਣ ਵੀ ਉਸੇ ਹੀ ਨੀਤੀ ਦੇ ਤਹਿਤ ਚੱਲ ਰਹੇ ਨੇ। ਗੱਲ ਕੀ ਕਿ ਤੁਹਾਡਾ ਰੀਅਲਟਰ ਜਿਹੜਾ ਉਹ ਅਜਿਹਾ ਹੋਣਾ ਚਾਹੀਦਾ ਜਿਹੜਾ ਤੁਹਾਨੂੰ ਸਾਰਾ ਕੁਝ ਦੱਸੇ, ਤੁਹਾਨੂੰ ਇਨਫੋਰਮਡ ਡਿਸੀਜਨ ਬਣਾਉਣ ਦੇ ਵਿਚ ਤੁਹਾਡੀ ਮਦਦ ਕਰੇ, ਜਿੱਥੇ ਤੁਸੀਂ ਮਿਸਗਾਈਡ ਹੋ ਉੱਥੇ ਤੁਹਾਨੂੰ ਗਾਈਡ ਕਰੇ। ਸੋ ਇਸ ਇਨਫਲੇਸ਼ਨ ਰੇਟ ਦੇ ਘਟਣ ਦੇ ਨਾਲ ਜਦੋਂ ਉਮੀਦ ਇਹ ਕੀਤੀ ਜਾਵੇ ਕਿ ਹੋ ਸਕਦਾ ਕਿ ਇਸ ਸਾਲ ਦੇ ਵਿਚ ਵਿਚ ਦੋ ਵਾਰੀ ਜਾਂ ਤਿੰਨ ਵਾਰੀ ਇੰਟਰਸਟ ਰੇਟ ਘਟ ਜਾਣਾ, ਤੇ ਉਹਦੇ ਨਾਲ ਡੈਫੀਨੇਟਲੀ ਮਾਰਕੀਟ ਦੇ ਵਿਚ ਪੋਜ਼ਿਟਿਵਿਟੀ ਜ਼ਰੂਰ ਆਵੇਗੀ। ਆਪਾਂ ਪਹਿਲਾਂ ਵੀ ਜ਼ਿਕਰ ਕਰਦੇ ਹੁੰਦੇ ਸੀ ਕਿ ਇੱਕ ਤਾਂ ਇਲੈਕਸ਼ਨ ਈਅਰ, ਦੂਜੇ ਪਾਸੇ ਜਿਹੜੇ ਧਰਤੀ ਦੇ ਮਾਲਕ ਨੇ ਜਿਹੜੇ 99% ਵੈਲਥ ਕੰਟਰੋਲ ਕਰਦੇ ਆ ਕੁਝ ਘਰਾਣੇ, ਅਸਲ ਦੇ ਵਿਚ ਉਨ੍ਹਾਂ ਨੇ ਡਿਸਾਈਡ ਕਰਨਾ ਵੀ ਇੱਥੇ ਕੀ ਕਰਨਾ ਚਾਹੀਦਾ ਜਾਂ ਕੀ ਨਹੀਂ ਹੋਣਾ ਚਾਹੀਦਾ। ਸਰਕਾਰਾਂ ਜਾਂ ਫਿਰ ਸੱਜੇ ਖੱਬੇ ਉਹ ਜਿਹੜੇ ਕਹਿ ਲਓ ਵੀ ਕਠਪੁਤਲੀਆਂ ਨੇ, ਉਨ੍ਹਾਂ ਨੇ ਆਪਣਾ ਜਿਹੜਾ ਜੀ ਉਸ ਢੰਗ ਦੇ ਨਾਲ ਤੋਰਾ ਟਿੱਕਾ ਤੋਰੀ ਜਾਣਾ। ਉਮੀਦ ਹੈ ਕਿ ਜਿਹੜਾ ਆ 2024 ਆ ਇਹਦੇ ਵਿਚ ਥੋੜਾ ਬਹੁਤਾ ਕੰਮ ਰੈਲਾ ਹੋਣਾ ਸ਼ੁਰੂ ਹੋਊ ਤੇ 25 ਦੇ ਵਿਚ ਲੋਕੀ ਜਿਹੜੇ ਨੇ ਜੀ ਉਹ ਸੁੱਖ ਦਾ ਸਾਹ ਮਹਿਸੂਸ ਕਰਨਗੇ। ਜੇ ਕੁਛ ਤੁਸੀਂ ਮਹਿਸੂਸ ਕਰਦੇ ਹੋ, ਤੁਸੀਂ ਦੱਸਣਾ ਚਾਹੁੰਦੇ ਹੋ ਤੇ ਭਾਈ 416-620-1778 ਤੇ ਸੰਪਰਕ ਕੀਤਾ ਜਾ ਸਕਦਾ। ਇਟਲੀ ਦੇ ਸਿਸਲੀ ਟਾਪੂ ਨੇੜੇ ਕੱਲ ਸਵੇਰੇ ਬਾਇਸੀਅਨ ਨਾਮ ਦੀ ਇਕ ਲਗਜ਼ਰੀ ਯਾਟ ਡੁੱਬ ਗਈ ਹੈ ਜੀ। ਇਸ ਖ਼ਬਰ ਨੂੰ ਆਪਾਂ ਤੁਹਾਡੇ ਤੱਕ ਪਹੁੰਚਾਉਂਦੇ ਹਾਂ, ਪਰ ਮੇਰੇ ਨਾਲ ਬਲਵਿੰਦਰ ਸਿੰਘ ਹੋਰੀ ਜੁੜ ਗਏ ਨੇ, ਉਹਨਾਂ ਨਾਲ ਦੋ ਚਾਰ ਮਿੰਟ ਟਾਕ ਸ਼ਾਕ ਕਰਕੇ ਤੇ ਫਿਰ ਬਾਕੀ ਦੀਆਂ ਗੱਲਾਂ ਆਪਾਂ ਕਰਦੇ ਹਾਂ ਜੀ। ਆਇਆਂ ਨੂੰ ਸਵਾਗਤ ਹੈ ਜੀ, ਲੰਘਿਆ ਹੋ
ਰਾਣਾ ਜੀ। ਸਤਿ ਸ੍ਰੀ ਅਕਾਲ ਜੀ ਸਭ ਨੂੰ ਜੀ।
ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ
ਰਾਣਾ ਜੀ। ਜਿਹੜੇ ਤੁਸੀਂ ਤਾਪਨਾਚ ਫੈਮਿਲੀਆਂ ਦੀਆਂ ਗੱਲਾਂ ਕੀਤੀਆਂ ਆ, ਜਿਹੜੇ ਬਿਜ਼ਨਸ ਤੇ ਕੰਟਰੋਲ ਕਰਦੇ ਉਹਨਾਂ ਨੂੰ ਪਤਾ ਜਿਹੜੀ ਹੈ ਸਰਕਾਰੀ ਬੰਦੇ ਹਾਇਰ ਕਰਦੇ ਵੋਟਾਂ ਦੇ ਥਰੂ, ਇਹ ਸਾਰੇ ਡੰਗਰ ਤਾਂ ਹੈਗੇ, ਇਹਨਾਂ ਨੂੰ ਬੁਰਾ ਬਿਜ਼ਨਸ ਕਰਨਾ ਆਉਂਦਾ। ਹਾਂਜੀ, ਫਿਰ ਕੋਈ ਨਾ ਕੋਈ ਤੇ ਉਹਨਾਂ ਨੂੰ ਜਾਂਚ ਦੱਸੇਗਾ ਇਹਨਾਂ ਵੀ ਭਾਈ ਜਿਹੜਾ ਪੈਸਾ ਧੇਲਾ ਇਸ ਤਰ੍ਹਾਂ ਵਰਤੀਦਾ। ਹਾਂਜੀ, ਤੇ ਇਹਨਾਂ ਦਾ ਗੋਲ ਹੁੰਦਾ 2.1% ਦੇ ਕਰੀਬ ਇਨਫਲੇਸ਼ਨ ਜਿਹੜੀ ਹੋਵੇ ਤਾਂ ਇਕਾਨਮੀ ਚੱਲਦੀ ਜੇ ਇਹਦੇ ਤੋਂ ਵੀ ਥੱਲੇ ਡਿੱਗ ਜਾਵੇ ਤੇ ਫਿਰ ਇਕਾਨਮੀ ਸਟੈਗਨੇਟ ਤੇ ਡਿਫਲੇਸ਼ਨ ਚ ਵੀ ਚਲੀ ਜਾਂਦੀ ਹੈ। ਹਾਂਜੀ, ਇਸ ਕਰਕੇ ਥੋੜੀ ਜਿਹੀ ਇਨਫਲੇਸ਼ਨ ਜਿਹੜੀ ਇਕਾਨਮੀ ਨੂੰ ਮੂਵ ਕਰਨ ਵਾਸਤੇ ਕਿ ਉਹਨਾਂ ਦੇ ਫਾਰਮੂਲੇ ਲੱਭੇ ਹੋਏ ਆ, ਜਿਵੇਂ ਕਿ ਨਾ ਪਾਪੂਲੇਸ਼ਨ ਵਧਾਉਣੀ ਹੋਵੇ ਤੇ ਉਹਦਾ ਵੀ ਫਾਰਮੂਲਾ ਇਹ ਹੈਗਾ 2.1 ਤੋਂ ਘੱਟ ਨਹੀਂ ਹੋਣੀ ਚਾਹੀਦੀ, ਨਹੀਂ ਪਾਪੂਲੇਸ਼ਨ ਘਟਣੀ ਸ਼ੁਰੂ ਹੋ ਜਾਂਦੀ ਹੈ। ਕੋਰਲੇਸ਼ਨ ਵੇਖ ਲਓ ਕਿਹੋ ਜਿਹੀ ਨੈਚੁਰਲੀ ਹੋਈ। ਇਹਦੇ ਵਿੱਚ ਇਹ ਜਿਹੜੀ ਤੁਹਾਨੂੰ ਦੱਸ ਰਹੇ ਆ ਵੀ ਜੀ ਇਨਫਲੇਸ਼ਨ ਘੱਟ ਗਈ ਆ ਜਾਂ ਇੰਨੀ ਹੋ ਗਈ ਆ, ਚਲੋ ਇਹਨੂੰ ਆਪਾਂ ਫਰਜ਼ ਕਰ ਲੈਂਦੇ ਆ ਕਿ ਇਹਨਾਂ ਨੇ ਆਪਣੀ ਇੱਕ ਫੈਬਰੀਕੇਟਡ ਕੀਤੀ ਹੋਈ ਸਕੀਮ ਵੀ ਹੋ ਸਕਦੀ ਆ, ਪਰ ਇਹਨੂੰ ਕਰਨ ਦੀ ਲੋੜ ਹੀ ਨਹੀਂ। ਇਹਨਾਂ ਦੇ ਸਾਹਮਣੇ ਇੱਕ ਸਿੰਪਲ ਜਿਹਾ ਮੈਥ ਆ, ਇੱਕ ਐਗਜ਼ਾਮਪਲ ਲੈ ਲਓ ਵੀ ਇਹਨਾਂ ਨੇ 30% ਮੰਨ ਲਓ ਮਨੀ ਵੱਧ ਪ੍ਰਿੰਟ ਕੀਤੀ ਇਕਾਨਮੀ ਨੂੰ ਮੂਵ ਕਰਨ ਵਾਸਤੇ ਡਿਊਰਿੰਗ ਕੋਵਿਡ ਟਾਈਮ। ਹਾਂਜੀ, ਉਹਨੂੰ ਹੁਣ ਇਹਨਾਂ ਨੇ ਕਿਵੇਂ ਕਰਨਾ, ਮਤਲਬ ਵਿੱਚ ਜਿੱਦਾਂ ਖੁਰਦ ਬੁਰਦ ਕਿਵੇਂ ਕਰਨਾ, ਜਿਵੇਂ ਮੰਨ ਲਓ ਤੁਸੀਂ ਆਪਾਂ 1,00,000 ਰੁਪਏ ਦਾ ਕਰਜ਼ਾ ਲਿਆ ਐਗਜ਼ਾਮਪਲ ਵਾਸਤੇ, ਹਾਂਜੀ, ਤੇ ਉਹਦੀ ਅਸੀਂ ਕੋਈ ਚੀਜ਼ ਲੈ ਲਈ ਵਸਤੂ, ਅਸੀਂ ਹੁਣ ਇਹੀ ਸੋਚੀ ਜਾਂਦੇ ਵੀ ਇਹਦੀ ਪ੍ਰਾਈਸ ਵਧੇ ਤੇ ਅਸੀਂ ਇਹਦਾ ਪ੍ਰੋਫਿਟ ਕੱਢੀਏ, ਤੇ ਜੇ ਉਹ ਜਿਹੜਾ 1,00,000 ਹੈ ਉਹਦੀ ਜਿਹੜੀ ਬਾਇੰਗ ਵੈਲਿਊ ਅੱਧੀ ਰਹਿ ਜਾਵੇ ਤੇ ਤੁਹਾਡੀ ਚੀਜ਼ 2,00,000 ਦੀ ਹੋ ਗਈ, ਇਹਦਾ ਮਤਲਬ ਜਿਹੜੀ ਪੈਸੇ ਦੀ ਵੈਲਿਊ ਅੱਧੀ ਰਹਿ ਗਈ।
ਐਗਜੈਕਟਲੀ।
ਸੋ ਹੁਣ ਇਹਨਾਂ ਨੂੰ ਇਸ ਤਰ੍ਹਾਂ ਲੱਗਦਾ ਵੀ ਜਿਹੜਾ ਅਸੀਂ ਮਨੀ ਪ੍ਰਿੰਟ ਕੀਤੀ ਜਾਂ ਮਨੀ ਸਪਲਾਈ ਵਧਾਈ ਆ ਉਹਨੂੰ ਅਸੀਂ ਕਿਵੇਂ ਖੁਰਦ ਬੁਰਦ ਕਰਨਾ, ਉਹਦੇ ਵਾਸਤੇ ਇਹਨਾਂ ਨੂੰ ਇਨਫਲੇਸ਼ਨ ਵਧਾਉਣੀ ਹੀ ਪਏਗੀ। ਹਾਂਜੀ, ਉਹ ਇਨਫਲੇਸ਼ਨ ਵਧਾਉਣ ਤੋਂ ਬਾਅਦ 5-6% ਕਰਨ ਤੋਂ ਬਾਅਦ ਫਿਰ ਉਹ ਤੋਂ ਕਦੀ ਛਾਨਣੀ ਲਾ ਲਈ ਤੇ ਕਦੀ ਭੂਕਣਾ ਲਾ ਲਿਆ ਤੇ ਕਦੀ ਤਵਾ ਲਾ ਲਿਆ ਹੌਲੀ ਹੌਲੀ। ਹਾਂਜੀ, ਹੁਣ ਇਹਦੀ 2.9 ਜਾਂ 2.5 ਦੱਸਦੇ, ਇਹਦਾ ਮਤਲਬ ਇਹ ਹੈ ਵੀ ਜਿਹੜੀ ਕਾਂਸਟੈਂਟਲੀ ਹਜੇ ਵੀ ਜਿਹੜੀ ਇਨਫਲੇਸ਼ਨ ਵੱਧ ਰਹੀ ਹੈ ਉਹ ਐਸ ਰੇਟ ਤੇ ਵੱਧ ਰਹੀ ਹੈ। ਇਹਦਾ ਇਹ ਨੀ ਮਤਲਬ ਜਿਹੜੀ ਪਿੱਛੇ 5-6 ਵਾਰੀ ਸੀ ਉਹ ਵਿੱਚੋਂ ਗੁੰਮ ਹੋ ਗਈ ਆ, ਨੋ, ਜਿਵੇਂ ਇੰਟਰਸਟ ਤੇ ਇੰਟਰਸਟ ਲੱਗਦਾ ਜਿਹੜੀ 100 ਦੀ ਚੀਜ਼ ਸੀ ਫਿਰ 106 ਦੀ ਹੋ ਗਈ, ਫਿਰ 5% ਇਨਫਲੇਸ਼ਨ ਰਹਿ ਗਈ, ਫਿਰ 111 ਦੀ ਹੋ ਗਈ, ਫਿਰ 4 ਰਹਿ ਗਈ,
ਕੰਪਾਊਂਡਿੰਗ ਹੋ ਜਾਂਦੀ ਹੈ।
ਹਾਂ, ਉਹਦੇ ਤੇ ਜਿਹੜਾ ਹੁਣ ਇਨਫਲੇਸ਼ਨ ਰੇਟ ਆ, ਚਾਹੇ ਉਹਨੂੰ ਮਾੜਾ ਮੋਟੀ ਬੁੱਕ ਨੂੰ ਕੁਕਿੰਗ ਕਰ ਲੈਣ ਵੀ 2.5% ਹੈ 2.9 ਇਹਦੇ ਵਿੱਚ ਚਲੋ ਨੰਬਰਾਂ ਦਾ ਹੇਰ ਫੇਰ ਕਰ ਲੈਣ, ਪਰ ਇਹਦਾ ਬੇਸਿਕ ਜਿਹੜਾ ਫੰਡਾਮੈਂਟਲ ਉਹ ਇਹੋ ਹੀ ਆ ਜਿਹੜੀ ਪਹਿਲਾਂ ਤਾਂ ਇਨਫਲੇਸ਼ਨ ਲੱਗ ਰਹੀ ਉਹਦੇ ਉੱਤੇ ਹੀ ਲੱਗ ਰਹੀ ਆ। ਇਹਨਾਂ ਦੀ ਜਿਹੜੀ ਆ ਵਿਧੀ ਆ ਇਸ ਤਰੀਕੇ ਨਾਲ ਇਹ ਕੰਮ ਕਾਰ ਜਿਹੜਾ ਚਲਾ ਰਹੇ ਆ। ਹਾਂਜੀ, ਤੇ ਬਾਕੀ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਅੱਗੇ ਹੁਣ ਇਕਨੋਮਿਕ ਜਿਹੜੀ ਆ ਇਹ ਰੀਸੈਟਿੰਗ ਹੋ ਰਹੀ ਆ, ਚਾਹੇ ਰੀਅਲ ਸਟੇਟ ਲੈ ਲਓ, ਇਹ ਤੁਹਾਡੇ ਸਾਹਮਣੇ ਤੁਹਾਨੂੰ ਤਁ ਪਤਾ ਹੀ ਆ ਜੀ ਇਹ
ਰੀਸੈਟ।
ਹਾਂਜੀ, ਇਸੇ ਤਰ੍ਹਾਂ ਇਕਾਨਮੀ ਦੇ ਵਿੱਚ ਜਿਹੜੀਆਂ ਹੋਰ ਕਈ ਚੀਜ਼ਾਂ ਉਹ ਇਕੱਠੀਆਂ ਦੀ ਰੀਸੈਟਿੰਗ ਦਾ ਟਾਈਮ ਆ ਗਿਆ। ਇਹ ਕੋਵਿਡ ਨੇ ਇੱਕ ਇਹੋ ਜਿਹਾ ਇੱਕ ਟਾਈਮ ਦੇ ਵਿੱਚ ਜਿੱਦਾਂ ਕਹਿੰਦੇ ਮੋੜ ਲੈ ਕੇ ਆਉਂਦਾ ਨਾ, ਕਈ ਚੀਜ਼ਾਂ ਦੀ ਇਕੱਠੀ ਹੋਈ ਰੀਸੈਟ ਹੋ ਰਹੀ ਆ। ਕਿੰਨੀ ਐਡਵਾਂਸ ਟੈਕਨੋਲੋਜੀ ਸੀ ਜਿਹੜੀ ਆਪਾਂ ਕੱਲ ਗੱਲ ਕਰਦੇ ਸੀ ਉਹ ਇੱਕ ਦਮੇ ਡਿਸਅਪੀਅਰ ਹੀ ਹੋ ਰਹੀ ਆ ਵਿੱਚੋਂ, ਔਰ ਨਵੀਂ ਟੈਕਨੋਲੋਜੀ ਜਿਹੜੀ AI ਆ ਰਹੀ ਆ ਤੇ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ, ਉਹ ਯੁੱਗ ਬਦਲ ਰਿਹਾ ਟੈਕਨੋਲੋਜੀ ਦਾ ਇਹਨੂੰ। ਤੇ ਦੂਜੀ ਇੱਕ ਜਿਹੜਾ ਪਹਿਲਾਂ ਨੇ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਜਾਣ ਕੇ, ਜਿਹੜੀਆਂ ਇਹਨਾਂ ਨੇ ਆਊਟਸੋਰਸ ਫੈਕਟਰੀਆਂ ਜਿੱਦਾਂ ਤੁਸੀਂ ਕਹਿੰਦੇ ਸੀ ਹਰ ਚੀਜ਼ ਮੇਡ ਇਨ ਚਾਈਨਾ, ਸਾਡੇ ਸਾਰਾ ਅੱਖਾਂ ਦੇ ਸਾਹਮਣੇ ਹੋਇਆ ਮੇਡ ਇਨ ਚਾਈਨਾ ਹੋਇਆ, ਹੁਣ ਉਹਨੂੰ ਰਿਵਰਸ ਕਰਨਾ ਪੈਣਾ।
ਅਸਲ ਚ ਤੁਹਾਡੀ ਵਿੱਚ ਇਹ ਗੱਲ ਵੀ ਜਿਹੜੇ ਲੋਕਾਂ ਨੇ ਗਲੋਬਲ ਵਿਲੇਜ ਦਾ ਜਿਹੜਾ ਹੋਕਾ ਦਿੱਤਾ ਸੀ,
ਹਾਂਜੀ,
ਜਦੋਂ ਮੈਨੂੰ ਲੱਗਦਾ ਵੀ ਸ਼ਾਇਦ ਇਹ 2000 ਦੇ ਲਾਗੇ ਛਾਗੇ ਗੱਲ ਜਦੋਂ 2YK ਜਦੋਂ ਕਹਿੰਦੇ ਸੀ ਹਲੇ ਉਦੋਂ ਬਹੁਤ ਉਦੋਂ ਵੀ ਰਿਊਮਰ ਸੀ ਵੀ ਕੰਪਿਊਟਰਾਂ ਨੇ ਦੇਖੋ ਜੀ 00 ਪਛਾਣਨੀ ਨੀ, ਪਤਾ ਨੀ ਜਹਾਜ਼ਾਂ ਦਾ ਕੀ ਬਣਨਾ, ਪਤਾ ਨੀ ਗਾਂਹ ਕੀ ਹੋਣਾ, ਪਤਾ ਨੀ ਮੁੜ ਕੇ ਦੁਬਾਰਾ ਫੇਰ ਆਪਾਂ ਗੱਡਿਆਂ ਤੇ ਆ ਜਾਣਾ। ਹਾਂਜੀ, ਉਦੋਂ ਜਿਹੜੇ ਗਲੋਬਲ ਵਿਲੇਜ ਦਾ ਹੋਕਾ ਦੇਣ ਵਾਲੇ ਅੱਜ ਜਿਹੜੇ ਆ ਜੀ ਉਹ ਚਾਈਨਾ ਵਰਗਿਆਂ ਤੋਂ ਡਰ ਕੇ ਤੇ ਭੱਜਣ ਡਏ ਆ।
ਇਹ ਬਰਾਡਲੀ ਅਸਲ ਦੇ ਵਿੱਚ ਏਦਾਂ ਹੋਈ ਪਈ, ਇਹ ਜਿਹੜੀ ਨਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਆ ਇਹ ਇੱਕ ਬਾਡੀ ਆ ਜਿਹਦੇ ਤਹਿਤ ਜਿਹਦੇ ਨਿਯਮਾਂ ਦੇ ਮੁਤਾਬਕ ਸਾਰੇ ਬਿਜ਼ਨਸ ਚੱਲਦੇ ਆ। ਇਹਦਾ ਇਹ ਅੱਗੇ ਜਿਹੜਾ ਚਾਈਨਾ ਹੋ ਗਿਆ ਜਾਂ ਇੰਡੀਆ ਹੋ ਗਿਆ ਜਿਹੜੇ ਆਪਾਂ ਨੂੰ ਤਰੱਕੀ ਵਜ਼ੀਰ ਮੁਲਕ ਕਹਿੰਦੇ ਆ, ਇਹਨਾਂ ਨੇ ਕਿਹਾ ਵੀ ਸਾਨੂੰ ਤੁਸੀਂ ਫੇਅਰ ਚਾਂਸ ਕਿਉਂ ਨੀ ਦਿੰਦੇ, ਔਰ ਉਹ ਫੇਅਰ ਚਾਂਸ ਦੇ ਥਰੂ ਜਿਹੜੀ ਇੰਡਸਟਰੀ ਉੱਥੇ ਮੂਵ ਹੋਈ, ਔਰ ਉਹਨਾਂ ਦਾ ਉਸ ਵੇਲੇ ਇਹ ਪ੍ਰੋਮਿਸ ਸੀ ਕਿ ਅਸੀਂ ਸਾਰੇ ਜਿਹੜੇ ਰੂਲ ਉਹਨਾਂ ਦੇ ਮੁਤਾਬਕ ਚੱਲਾਂਗੇ। ਹੁਣ ਉਹ ਜਿਹੜੇ ਰੂਲ ਆ ਉਹਨਾਂ ਦੀਆਂ ਤੇਜ਼ ਆਉਂਦੇ ਆ, ਉਹ ਭੱਜੀਆਂ ਸਵਾਰ ਕੇ। ਹਾਂਜੀ, ਉਹ ਜਿਹੜੇ WTO ਦੇ ਜਿਹੜੇ ਰੈਗੂਲੇਸ਼ਨ, ਚਾਹੇ ਗ੍ਰੀਨ ਐਨਰਜੀ ਹੋ ਜਾਵੇ, ਚਾਹੇ ਸਬਸਿਡੀ ਹੋ ਜਾਏ, ਤੇ ਚਾਹੇ ਜਿਹੜੀ ਆ ਬ੍ਰੇਨ ਡਰੇਨ ਦੀ ਗੱਲ ਹੋ ਜਾਵੇ, ਹਾਂਜੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਕਾਪੀਰਾਈਟ, ਹੁਣ ਚਾਈਨਾ ਹਰ ਇੱਕ ਚੀਜ਼ ਦੀ ਕਾਪੀਰਾਈਟ ਇਨਫਰਿੰਜਮੈਂਟ ਕਰਦਾ। ਤੁਸੀਂ ਉਹਨਾਂ ਨੂੰ ਫੈਕਟਰੀ ਲਾ ਕੇ ਦਿੱਤੀ ਕਿ ਉਹਨਾਂ ਨੇ ਤੁਹਾਡੀ ਸਾਰੀ ਕਾਪੀਰਾਈਟ ਹੀ ਜਿਹੜਾ ਲੁਕੋ ਲਿਆ, ਜਿਹੜੀ ਕਿ ਕਈ ਇਨਵੈਂਸ਼ਨ ਨੂੰ ਕਈ ਕਈ ਸਾਲ ਬਹੁਤ ਬਹੁਤ ਜ਼ਿਆਦਾ ਮਨੀ ਲਾਉਣ ਤੋਂ ਬਾਅਦ ਜਿਹੜੀ ਵੈਸਟਰਨ ਨੇਸ਼ਨ ਆ ਉਹਨੂੰ ਡਿਵੈਲਪ ਕਰਦੇ ਸੀ ਟੈਕਨੋਲੋਜੀ, ਜਿਹਨੂੰ ਉਹਨਾਂ ਨੇ ਪ੍ਰੋਲੀਫਰੇਟ ਕਰਕੇ ਉਹਨਾਂ ਦੀਆਂ ਤਜੇੜ ਆ ਤੀਆਂ, ਸੋ ਉਹ ਇਮਬੈਲੈਂਸ ਹੋ ਗਿਆ। ਉਹ ਇਮਬੈਲੈਂਸ ਆਪਾਂ ਕੋਈ ਵੀ ਕੰਮ ਕਰਦੇ ਉਹਦੇ ਚ ਇਮਬੈਲੈਂਸ ਹੋ ਜਾਂਦਾ, ਉਹਦੀ ਰੀਸੈਟਿੰਗ, ਹੁਣ ਉਹ ਵੀ ਰੀਸੈਟਿੰਗ ਹੀ ਹੋ ਰਹੀ ਆ ਦੁਬਾਰਾ। ਇਹਨਾਂ ਨੂੰ ਪਤਾ ਲੱਗਾ ਵੀ ਜਿਹੜੀਆਂ ਕੁਆਲਿਟੀ ਫੈਕਟਰੀਆਂ ਮੈਨੂਫੈਕਚਰਿੰਗ ਆ ਸਾਨੂੰ ਵਾਪਸ ਲਿਆਉਣੀ ਪੈਣੀ ਆ, ਆਪਣੇ ਬੰਦਿਆਂ ਨੂੰ ਤਨਖਾਹਾਂ ਦੇਣੀਆਂ ਪੈਣੀਆਂ। ਇਹਦੇ ਵਿੱਚ ਇੱਕ ਹੋਰ ਬੜੀ ਇੰਪੋਰਟੈਂਟ ਚੀਜ਼ ਹੁੰਦੀ, ਚਲੋ ਮੰਨ ਲਓ ਹੁਣ ਅਸੀਂ ਦੂਸਰੇ ਮੁਲਕ ਚ ਜਾ ਕੇ ਫੈਕਟਰੀ ਲਾ ਲਈ, ਉੱਥੇ ਚੀਪ ਚੀਜ਼ਾਂ ਬਣਦੀਆਂ, ਚੀਪ ਸਮਾਨ ਬਣਦਾ, ਉਹ ਇੱਕ ਟਾਈਮ ਤੱਕ ਹੀ ਚੀਪ ਰਹੂਗਾ ਜਦੋਂ ਲੋਕਾਂ ਦੇ ਕੋਲ ਜੋਬਾਂ ਹੋ ਗਈਆਂ, ਉੱਥੇ ਇੰਡਸਟਰੀ ਚੱਲ ਪਈ, ਉਹਨਾਂ ਨੇ ਆਪਣੀ ਜਿਹੜੀ ਆ ਤਨਖਾਹ ਵਧਾਉਣ ਦੀ ਗੱਲ ਕਰਨੀ ਆ। ਹੁਣ ਚਾਈਨਾ ਜਿੱਥੋਂ ਉਹਨਾਂ ਨੇ ਸ਼ੁਰੂ ਕੀਤਾ ਸੀ ਉਦੋਂ ਤੋਂ ਹੁਣ 10 ਗੁਣਾ ਜ਼ਿਆਦਾ ਤਨਖਾਹ ਦੇ ਰਿਹਾ, ਇਹਦਾ ਮਤਲਬ ਜਿਹੜੀ ਕੰਪੈਰੇਬਿਲਿਟੀ ਘੱਟ ਗਈ ਆ, ਤੇ ਉਹ ਨੈਚੁਰਲੀ ਹੋਈ ਆ, ਕੁਛ ਨਾ ਕੁਛ ਜਿਹੜੀਆਂ ਫੈਕਟਰੀਆਂ ਪਲਾਂਟ ਆਪਣੇ ਆਪ ਨੂੰ ਸ਼ੁਰੂ ਹੋ ਜਾਣਗੇ, ਤੇ ਦੂਜੇ ਜਿਹੜੀ ਗਵਰਨਮੈਂਟ ਜਿਹੜੀ ਹੁਣ ਪਾਲਿਸੀਆਂ ਚੇਂਜ ਕਰ ਰਹੀ ਆ ਰੀਸੈਟ ਦੀਆਂ, ਉਹਦੇ ਤਹਿਤ ਆਉਣਗੇ। ਸੋ ਇਹ ਕਰ ਕਰਾ ਕੇ ਆਉਣ ਵਾਲੇ 5-4 ਸਾਲਾਂ ਨੂੰ ਕਾਫੀ ਜਿਹੜੀਆਂ ਚੇਂਜਸ ਆ ਦੇਣੀਆਂ ਰੀਅਲ ਸਟੇਟ ਦਾ, ਤੇ ਚਲੋ ਆਪਣਾ ਹੀ ਇੱਕ ਸਭ ਇਕਨੋਮਿਕ ਜਿਹੜਾ ਹੁੰਦਾ ਚੱਕਰ।
ਹਾਂਜੀ,
ਇਹ ਦੇਖ ਲਓ ਭਾਵੇਂ ਇਕਾਨਮੀ ਜਿੰਨੀ ਮਾੜੀ ਵੀ ਹੋਵੇ ਤੇ ਕਈ ਰੀਅਲ ਸਟੇਟ ਬੜੀ ਵਧੀਆ ਚੱਲੀ ਜਾਂਦੀ ਹੈ, ਜਾਂ ਰੀਅਲ ਸਟੇਟ ਬੜੀ ਡਾਊਨ ਹੋਵੇ ਦੂਜੇ ਪਾਸੇ ਇਕਾਨਮੀ ਦੇ ਚ ਅਨਪਲਾਇਮੈਂਟ ਹਾਈ ਜਾਂ ਸਟਾਕ ਮਾਰਕੀਟ ਜਿਹੜੀ ਕ੍ਰੇਜ਼ੀ ਹੋ ਰਹੀ ਆ, ਸਾਰੇ ਕੰਮ ਹੋ ਰਹੇ। ਹਾਂਜੀ, ਤੇ ਇਹਦਾ ਇੱਕ ਆਪਣਾ ਹਿੱਸਾ, ਬਾਕੀ ਜਿਹੜੀ ਜਨਰਲ ਇਕਾਨਮੀ ਆ ਜਿਹਦੇ ਤੇ ਅਸੀਂ ਡਿਪੈਂਡ ਕਰਦੇ ਹਾਂ, ਇਹਦਾ ਆਉਣ ਵਾਲੇ 4-5-6 ਸਾਲ ਨੂੰ ਕਾਫੀ ਵੱਡਾ ਰੈਵੋਲੂਸ਼ਨ ਔਰ ਰੀਸੈਟ ਹੋਣੀ ਆ। ਉਹਦੇ ਤੋਂ ਬਾਅਦ ਇਹਨਾਂ ਮੁਲਕਾਂ ਨੇ ਉਸੇ ਲੈਵਲ ਤੇ ਹੀ ਰਹਿਣਾ ਜਿੱਥੇ ਪਹਿਲਾਂ 30-40 ਸਾਲ ਪਹਿਲਾਂ ਜਿੰਨਾ ਅੱਗੇ ਸੀਗੇ। ਇਸ ਤਰ੍ਹਾਂ ਦਾ ਕੁਝ ਜਿਹੜਾ ਇਕਨੋਮਿਕ ਸਿਨੈਰੀਓ ਨਜ਼ਰ ਆ ਰਿਹਾ,
ਦੇਖਦੇ ਜੀ ਕੀ ਬਣਦਾ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਅਸਲ ਚ ਕੀ ਆ ਕਿ ਹੁਣ ਬਹੁਤ ਘੱਟ ਕੰਪਨੀਆਂ ਜਿਹੜੀਆਂ ਸਨ ਜਿਨ੍ਹਾਂ ਨੇ ਸਿਰਫ ਗਈਆਂ ਤੋਂ ਮੁਨਾਫੇ ਵਾਸਤੇ ਸੀ ਵੀ ਭਾਈ ਕੋਸਟ ਜਿਹੜੀ ਆ ਉਹ ਚਾਈਨਾ ਦੇ ਵਿੱਚ ਘਟਦੀ ਆ, ਤੇ ਉੱਥੇ ਉਹਨਾਂ ਨੇ ਫੈਕਟਰੀਆਂ ਲਾ ਲਈਆਂ। ਹੁਣ ਜਿਹੜੇ ਬੰਦੇ ਉੱਥੇ ਕੰਮ ਕਰਦੇ ਉਹ ਬਣਾਉਣਾ ਸਿੱਖ ਹੀ ਗਏ ਨਾ। ਅੱਜ ਕੱਲ ਕੀ ਆ ਕਿ ਹਰ ਚੀਜ਼ ਦੀ ਕਾਪੀ ਰੈਪਲੀਕਾ ਆ ਰਹੀ ਆ, ਚਾਹੇ ਤੁਸੀਂ ਕੋਈ ਇਲੈਕਟ੍ਰੋਨਿਕ ਦਾ ਸਮਾਨ ਖਰੀਦੋ। ਅਸਲ ਵਿੱਚ ਕੀ ਆ ਕਿ ਜਿਹੜੇ ਸਪਲਾਇਰ ਨੇ ਉਹ ਅਲੱਗ ਅਲੱਗ ਨੇ, ਮੰਨ ਲਓ ਆਪਾਂ ਹੁਣ ਟੈਲੀਵਿਜ਼ਨ ਦੇਖਦੇ ਹਾਂ, ਕੋਈ ਤੁਹਾਨੂੰ ਜਿਹੜਾ ਜੀ ਉਹ ਸਾਹਮਣੇ ਵਾਲੀ ਸਕਰੀਨ ਜਿਹੜੀ ਆ ਜੀ ਉਹ ਸਪਲਾਈ ਕਰ ਰਿਹਾ, ਕੋਈ ਵਿੱਚ ਜਿਹੜਾ ਮੇਨ ਮਦਰਬੋਰਡ ਆ ਉਹ ਸਪਲਾਈ ਕਰ ਰਿਹਾ, ਕੋਈ ਜਿਹੜੀ ਬਿਜਲੀ ਵਾਲੀ ਸਪਲਾਈ ਆ ਜੀ ਉਹ ਤੁਹਾਨੂੰ ਉਪਲਬਧ ਕਰਾ ਰਿਹਾ। ਸੋ ਵੱਖ ਵੱਖ ਕੰਪੋਨੈਂਟ ਜਿਹੜੇ ਆ ਜੀ ਕਿਸੇ ਇੱਕ ਪਰਟੀਕੁਲਰ ਕੰਪਨੀ ਦੇ ਵਿੱਚ ਬਣਦੇ ਨੇ, ਔਰ ਉਹ ਜਿਹੜੇ ਜੀ ਉਹ ਸਾਰਿਆਂ ਨੂੰ, ਚਾਹੇ ਤੁਸੀਂ ਜਿਹੜਾ ਮਰਜ਼ੀ ਬ੍ਰਾਂਡ ਚੱਕ ਲਓ, ਉਹ ਸਾਰਾ ਬ੍ਰਾਂਡ ਜਿਹੜੇ ਜੀ ਉਹਦੇ ਕੋਲੋਂ ਲੈਂਦੇ ਆ। ਇਹਦੇ ਕਾਰਾਂ ਦੇ ਵਿੱਚ ਵੀ ਹੈ ਜੀ, ਉਹ ਵੀ ਇੰਜਣ ਕੋਈ ਸਪਲਾਈ ਕਰਕੇ ਦੇ ਰਿਹਾ, ਟਰਾਂਸਮਿਸ਼ਨ ਕੋਈ ਸਪਲਾਈ ਕਰਕੇ ਦੇ ਰਿਹਾ, ਬ੍ਰੇਕਾਂ ਕੋਈ ਬਣਾ ਰਿਹਾ, ਕੂਲਿੰਗ ਫੈਨ ਜਿਹੜਾ ਜੀ ਉਹ ਕੋਈ ਬਣਾ ਰਿਹਾ ਜੀ, ਬਾਕੀ ਜਿਹੜਾ ਕੰਪਿਊਟਰ ਦਾ ਸਿਸਟਮ ਵਗੈਰਾ ਵਿੱਚ ਚਿੱਪ ਵਗੈਰਾ ਪੈਂਦੀ ਆ ਉਹ ਕੋਈ ਇੱਕ ਸਪਲਾਇਰ ਬੈਠਾ, ਸਾਰੇ ਉਹਦੇ ਕੋਲੋਂ ਲੈ ਲੈ ਕੇ ਤੇ ਪਾਈ ਪੂਈ ਜਾਂਦੇ ਆ। ਆਹ ਤੁਸੀਂ ਆ ਪਿਛਲੇ ਹਫ਼ਤੇ ਦੀ ਖ਼ਬਰ ਇੱਕ ਸੁਣੀ ਹੋਣੀ ਆ, ਫੋਰਡ ਤੇ ਮਾਜ਼ਦਾ ਇਹਨਾਂ ਦੇ ਵਿੱਚ ਜਿਹੜੇ ਏਅਰਬੈਗ ਆਉਂਦੇ ਸੀ ਕਿਉਂਕਿ ਉਹਦਾ ਸਪਲਾਇਰ ਇੱਕੋ ਹੀ ਸੀ, ਇੱਕੋ ਸਪਲਾਇਰ ਤੋਂ ਲੈ ਕੇ ਉਹਨਾਂ ਦੋਵਾਂ ਕੰਪਨੀਆਂ ਨੇ ਵਰਤੇ ਸੀ, ਉਹਨਾਂ ਦੀ ਰੀਕਾਲ ਪਿਛਲੀ ਵਾਰੀ 7-8 ਵਾਰੀ ਉਹ ਰੀਕਾਲ ਕੀਤੀ ਜਿਹਨਾਂ ਨੇ ਨਹੀਂ ਪਵਾਏ, ਤੇ ਹੁਣ ਮੁੜ ਕੇ ਜਿਹੜੀ ਸੀ ਅਮਰੀਕਨ ਗਵਰਨਮੈਂਟ ਨੇ ਇਹ ਗੱਲ ਕਹੀ ਵੀ ਜਿਹੜੇ ਆਹ 3 ਲੱਖ ਤੋਂ ਉੱਪਰ ਵਹੀਕਲ ਨੇ ਇਹ ਸੜਕਾਂ ਤੇ ਨਹੀਂ ਚੱਲਣੇ ਚਾਹੀਦੇ ਕਿਉਂਕਿ ਇਹਦੇ ਨਾਲ 13-14 ਬੰਦੇ ਜਿਹੜੇ ਜੀ ਐਕਸੀਡੈਂਟ ਚ ਮਰ ਗਏ, ਕਿਉਂਕਿ ਜਿਹੜੇ ਉਹ ਏਅਰਬੈਗ ਜਦੋਂ ਫਟਦਾ ਤੇ ਉਹਦੇ ਵਿਚੋਂ ਕੁਝ ਕਿਹੋ ਜਿਹੇ ਮੈਟਲ ਪਾਰਟੀਕਲਸ ਨਿਕਲਦੇ ਨੇ ਜਿਹੜੇ ਤੁਹਾਡੀ ਜਾਨ ਦਾ ਖੌਫ ਬਣਦੇ ਨੇ ਕਿ ਤੁਹਾਡੀ ਉਹਦੇ ਨਾਲ ਲਾਈਟ ਤੁਹਾਡੀ ਸੇਫਟੀ ਵਾਸਤੇ ਆ ਪਰ ਤੁਹਾਡੀ ਉਹਦੇ ਨਾਲ ਮੌਤ ਹੋ ਸਕਦੀ ਆ। ਬਹੁਤ ਨਾ ਚੀਜ਼ਾਂ ਜਿਹੜੀਆਂ ਨੇ ਜੀ ਵੱਖ ਵੱਖ ਇੱਦਾਂ ਸਪਲਾਇਰ ਜਿਹੜੇ ਸਪਲਾਈ ਕਰਦੇ ਆ। ਹੁਣ ਕੰਪਿਊਟਰ ਦੇ ਵਿੱਚ ਆਪਾਂ ਤੁਸੀਂ ਪਾਰਟਸ ਦੇਖਣ ਜਾਂਦੇ ਹੋ, ਮਦਰਬੋਰਡ ਕੋਈ ਕੰਪਨੀ ਬਣਾ ਰਹੀ ਹੈ ਜੀ, ਫਿਰ ਗ੍ਰਾਫਿਕ ਕਾਰਡ ਜਿਹੜਾ ਜੀ ਉਹ ਕੋਈ ਕੰਪਨੀ ਜਿਹੜੀ ਉਹ ਬਣਾ ਰਹੀ ਹੈ, ਉਹ ਚਾਹੇ ਤੁਸੀਂ ਜਿੱਥੋਂ ਮਰਜ਼ੀ ਕੰਪਿਊਟਰ ਲੈ ਲਓ ਉਹ ਸਾਰੇ ਜਿਹੜੇ ਜੀ ਸੇਮ ਕੰਪਨੀ ਵਾਲੇ ਵਿੱਚ ਉਹਨੇ ਅਲੱਗ ਅਲੱਗ ਪਾਏ ਹੁੰਦੇ ਆ, ਚਾਹੇ ਏ ਐਮ ਜੀ ਦੇ ਹੈਗੇ ਚਾਹੇ ਉਹ ਇੰਟਲ ਦੇ ਹੈਗੇ ਆ, ਬਾਕਸ ਜਿਹੜੇ ਜੀ ਉਹ ਇੱਕ ਅਲੱਗ ਕੰਪਨੀ ਬਣਾ ਰਹੀ, ਸਾਰੀ ਕੰਪਨੀ ਨੂੰ ਉਹ ਸਪਲਾਈ ਕਰ ਰਹੀ ਹੈ। ਇੱਦਾਂ ਜਿਹੜੀਆਂ ਚਾਈਨਾ ਦੇ ਵਿੱਚ ਫੈਕਟਰੀਆਂ ਗਈਆਂ ਸੀ, ਚਾਹੇ ਉਹਨਾਂ ਦੇ ਕੰਟਰੈਕਟ ਖਤਮ ਹੋ ਗਏ ਜਾਂ ਫਿਰ ਫੈਕਟਰੀਆਂ ਉੱਥੋਂ ਮੂਵ ਕਰ ਲਈਆਂ, ਉਹਨਾਂ ਨੂੰ ਕੰਮ ਤਾਂ ਕਰਨਾ ਆਉਂਦਾ ਹੀ ਆ ਨਾ, ਅਗਲੇ ਉਹੀ ਛਾਪੇ ਲਾ ਲਾ ਕੇ ਬਣਾਈ ਜਾਂਦੇ ਸਮਾਨ। ਮੈਂ ਕਹਿ ਤੋਂ ਨਾ 8-9 ਸਾਲ ਪਹਿਲਾਂ ਦੀ ਗੱਲ ਆ, ਮੈਂ ਇੱਥੋਂ ਇੱਕ ਬੜੀ ਉਦੋਂ ਬਰਬਰੀ ਵਾਹਵਾ ਚੱਲਦਾ ਹੁੰਦਾ ਸੀ, ਤੇ ਜਦੋਂ ਆਪਾਂ ਇੰਡੀਆ ਨੂੰ ਜਾਈਦਾ ਨਾ ਤਾਂ ਆਪਾਂ ਫੁਕਰੀ ਫਕਰੀ ਮਾਰਨ ਨੂੰ ਵੀ ਸੋਹਣੇ ਜਿਹੇ ਕੱਪੜੇ ਲੈ ਕੇ ਜਾਓ, ਤੇ ਮੈਂ ਇੱਥੋਂ ਬਰਬਰੀ ਦੀ ਸ਼ਰਟ ਲੈ ਗਿਆ, ਸੋ ਬਰਬਰੀ ਪ੍ਰਿੰਟ ਉਦੋਂ ਵਾਹਵਾ ਨਵਾਂ ਨਵਾਂ ਚੱਲਿਆ, ਮਸ਼ਹੂਰ ਹੋਇਆ ਸੀ ਖਾਕੀ ਤੇ ਨਾਲ ਵਿੱਚ ਲਾਈਨਾਂ ਵਾਲਾ। ਤੇ ਮੈਂ ਕਪੂਰਥਲੇ ਉੱਥੇ ਸਾਡੇ ਕਚਹਿਰੀਆਂ ਮੂਵ ਹੋ ਗਈਆਂ ਤੇ ਅੱਜ ਕੱਲ੍ਹ ਉੱਥੇ ਪਾਰਕਿੰਗ ਹੈ, ਤੇ ਮੈਂ ਮੋਸਟਲੀ ਜਦੋਂ ਜਾਵਾਂ ਤਾਂ ਕਾਰ ਉੱਥੇ ਖੜੀ ਕਰਕੇ ਤੇ ਗਾਂ ਫਿਰ ਬਾਜ਼ਾਰ ਨੂੰ ਜਾਂ ਤਾਂ ਰਕਸ਼ਾ ਕਰ ਲੈਣਾ ਜਾਂ ਫਿਰ ਤੁਰ ਕੇ ਚੱਲ ਜਾਈਦਾ। ਤੇ ਮੈਂ ਰਕਸ਼ੇ ਨੂੰ ਹੱਥ ਦਿੱਤਾ ਤੇ ਰਕਸ਼ੇ 'ਚ ਬਹਿ ਗਿਆ, ਸੋ ਜਿਹੜੀ ਮੇਰੇ ਪਾਈ ਸੀ ਸ਼ਰਟ ਬਰਬਰੀ ਵਾਲੀ ਉਹ ਸੇਮ ਰਕਸ਼ੇ ਵਾਲੇ ਦੀ ਵੀ ਪਾਈ, ਮੈਂ ਉਹ ਫੋਟੋ ਖਿੱਚੀ ਤੇ ਮੈਂ ਫੇਸਬੁੱਕ 'ਤੇ ਪਾਈ ਸੀ, ਤੇ ਉਹ ਮੈਂ ਮੁੜ ਕੇ ਮੈਂ ਕਿਹਾ ਮੈਂ ਉਹਨੂੰ ਪੁੱਛ ਹੀ ਲਿਆ ਵੀ ਭਈਆ ਕਿਤਨੇ ਕੀ ਲਈ, ਉਹ ਕਹਿੰਦਾ 150 ਕੀ, ਤੇ ਮੈਂ ਬੜਾ ਹੈਰਾਨ ਤੇ ਅਸਲ 'ਚ ਸ਼ਰਮਿੰਦਾ ਜਿਹਾ ਵੀ ਹੋਇਆ, ਤਾਂ ਐਵੇਂ ਝੂਠ ਬੋਲਾਂ ਹਾਂਜੀ। ਤੇ ਮੁੜ ਕੇ ਆ ਕੇ ਗੱਲ ਕੀ ਵੀ ਉੱਥੇ ਹੁਣ ਅੱਜ ਕੱਲ੍ਹ ਪੰਜਾਬ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਟਿਕਟੋਕ ਤੇ ਇੰਸਟਾਗ੍ਰਾਮ ਦੇ ਉੱਪਰ ਪੇਜ ਬਣੇ ਨੇ, ਬਹੁਤ ਵੀਡੀਓ ਦੇਖਦੇ ਹੋਵੋਗੇ, ਤੁਸੀਂ ਕਿਹੜਾ ਬ੍ਰਾਂਡ ਆ। ਜਦੋਂ ਨਾ ਆਪਾਂ ਦਿੱਲੀ ਨੂੰ ਆਉਂਦੇ ਹਾਂ ਤੇ ਮੁਰਥਲ ਢਾਬੇ ਦੇ ਲਾਗੇ, ਮੁਰਥਲ ਨਹੀਂ ਜੋ ਹੈਗਾ ਈਗਲ ਢਾਬਾ, ਈਗਲ ਢਾਬੇ ਦੇ ਉੱਪਰ ਮੈਂ ਆਉਂਦਾ ਹੋਇਆ ਰੁਕਿਆ, ਉੱਥੇ ਮੈਨੂੰ ਇੱਥੋਂ ਸਾਡੇ ਮਿੱਤਰ ਗਏ ਸੀਗੇ 3-4, ਉਹ ਵੀ ਉੱਥੇ ਮਿਲੇ, ਤੇ ਚਲੋ ਉੱਥੇ ਚਾਹ ਚਾਹ ਪੀਤੀ ਤੇ ਲਾਗੇ ਉੱਥੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਵਿੱਚ ਦੁਕਾਨਾਂ ਨੇ, ਗਿਫਟ ਸ਼ਾਪ ਵਾਂਗੂ ਬਣੀਆਂ ਨੇ, ਬੜੀਆਂ ਸੋਹਣੀਆਂ ਦੁਕਾਨਾਂ ਨੇ, ਉਹ ਇੱਕ ਗਿਫਟ ਸ਼ਾਪ ਤੇ ਜੁੜ ਗਿਆ ਜੀ। ਉੱਥੇ ਸਾਰੇ ਬ੍ਰਾਂਡ ਲੂਈ ਵਟਾਨ ਦੀਆਂ ਬੈਲਟਾਂ ਤੋਂ ਲੈ ਕੇ ਤੇ ਜਿੰਨੇ ਬੈਗ ਸ਼ੈਗ ਉਹ ਉੱਥੇ ਪਏ, ਗੂਚੀ ਉੱਥੇ ਪਿਆ, ਫੈਂਡੀ ਉੱਥੇ ਪਿਆ, ਬੁਲਗਾਰੀ ਉੱਥੇ ਪਿਆ, ਹਾਂਜੀ ਬਲਕਿ ਸਾਰੇ ਬ੍ਰਾਂਡ ਉਹ ਰੱਖੀ ਫਿਰਦੇ ਸੀ। ਜਿਹੜੇ ਬੈਗ ਆ ਉਹ ਕਹਿ ਲਓ ਵੀ 3,000 ਰੁਪਏ, 3,000, 3,200, 3,500, ਵੱਧ ਤੋਂ ਵੱਧ 5,000 ਰੁਪਏ ਦੇ ਵੇਚਣ ਡਏ ਸੀ। ਇੱਥੇ ਲੂਈ ਵਟਾਨ ਦਾ ਤੁਸੀਂ ਪਤਾ ਵੀ ਕੀ ਹਾਲਾਤ ਨੇ, ਇੱਥੋਂ ਤੁਸੀਂ ਸਟੋਰ ਦੇ ਵਿੱਚ ਜਾਓ ਨਾ, ਤੇ ਔਰ ਜਿਹੜੀ ਅੱਜ ਕੱਲ੍ਹ ਇੱਥੋਂ ਚਾਈਨਾ ਤੋਂ ਬਣ ਕੇ ਜਾਂ ਜੇਕਰ ਕੁਆਲਿਟੀ ਆ ਰਹੀ ਹੈ ਨਾ, ਉਹਦੇ ਸਾਹਮਣੇ ਅਸਲੀ ਜਿਹੜਾ ਆ ਉਹ ਫਿੱਕਾ ਲੱਗਦਾ, ਅਸਲੀ ਬਣਾਉਣ ਵਾਲਾ ਜੇ ਕਿਤੇ ਉਹ ਦੇਖੇ ਨਾ ਵੀ ਆਹ ਚੀਜ਼ ਬਣ ਕੇ ਆ ਰਹੀ ਆ, ਉਹਨੂੰ ਕੰਪਲੈਕਸ ਹੋ ਜਾਵੇ ਯਾਰ ਖਰਾਬ ਮੇਰੇ ਵਾਲਾ ਨਕਲੀ ਆ। ਸੋ ਹਾਲਾਤ ਇੱਥੋਂ ਤੱਕ ਨੇ। ਸੋ ਮੁੱਕਦੀ ਗੱਲ ਇਹ ਵੀ ਜਿਹੜੇ ਆਮ ਲੋਕਾਂ ਨੂੰ ਸੁੱਖ ਦਾ ਸਾਹ ਦੇਖੋ ਕਦੋਂ ਆਉਂਦਾ, ਪਰ ਹਾਂ ਜਿਵੇਂ ਸਿਆਣੇ ਕਹਿੰਦੇ ਵੀ ਉਮੀਦ ਦੇ ਸਿਰ ਤੇ ਜ਼ਿੰਦਗੀ ਹੁੰਦੀ ਹੈ, ਸੋ ਉਮੀਦ ਜਿਹੜੀ ਹੈ ਜੀ ਇੱਕ ਹੋਪ ਉਹ ਜ਼ਰੂਰ ਦੇ ਦਿੱਤੀ ਜਾਂਦੀ ਆ ਕਿ ਤੁਸੀਂ ਭਾਈ ਸਹਿਕਦੇ ਰਹੋ। ਗੱਲਬਾਤ ਤੋਂ ਪਹਿਲਾਂ ਆਪਾਂ ਖਬਰ ਸਾਂਝੀ ਕਰਨ ਲੱਗੇ ਸੀ ਕਿ ਇਟਲੀ ਦੇ ਸਿਸਲੀ ਟਾਪੂ ਦੇ ਨੇੜੇ ਸੋਮਵਾਰ ਬਾਇਸੀਅਨ ਨਾਮ ਦੀ ਇਕ ਲਗਜ਼ਰੀ ਯਾਟ ਜਿਹੜੀ ਡੁੱਬ ਗਈ। 184 ਫੁੱਟ ਲੰਬੀ ਇਹ ਯਾਟ ਦੇ ਵਿਚ 22 ਲੋਕ ਸਵਾਰ ਸਨ ਔਰ ਇਨ੍ਹਾਂ ਦੇ ਵਿਚ ਅਮਰੀਕਾ, ਬ੍ਰਿਟੇਨ, ਕੈਨੇਡਾ ਦੇ 10 ਕਰੂ ਮੈਂਬਰ ਤੇ 12 ਯਾਤਰੀ ਸ਼ਾਮਲ ਸੀ। ਸੋ ਇਸ ਕਿਸ਼ਤੀ ਦੇ ਮਲਬੇ ਦੀ ਪਛਾਣ ਕਰ ਲਈ ਗਈ ਆ ਔਰ ਸਮੁੰਦਰ ਦੇ ਵਿਚ 50 ਮੀਟਰ ਦੀ ਡੂੰਘਾਈ ਦੇ ਵਿਚ ਇਸ ਨੂੰ ਪਾਇਆ ਗਿਆ। ਜਾਣਕਾਰੀ ਮੁਤਾਬਕ ਯਾਟ ਤੇ ਤੈਨਾਤ ਰਸੋਈਏ ਦੀ ਮੌਤ ਹੋ ਗਈ, 6 ਹੋਰ ਲਾਪਤਾ ਹਨ ਔਰ ਲਾਪਤਾ ਲੋਕਾਂ ਦੇ ਵਿਚ ਬ੍ਰਿਟੇਨ ਦੇ ਮਸ਼ਹੂਰ ਸਾਫਟਵੇਅਰ ਕਾਰੋਬਾਰੀ ਮਾਈਕ ਲਿੰਚ ਅਤੇ ਉਨ੍ਹਾਂ ਦੀ 18 ਸਾਲਾ ਬੇਟੀ ਹੈਨਾ ਵੀ ਸ਼ਾਮਲ ਹੈ। ਔਰ ਮੈਂ ਹੁਣੇ ਖ਼ਬਰ ਸੁਣਦਾ ਸੀ ਕਿ ਉਨ੍ਹਾਂ ਦੀ ਵਾਈਫ ਨੂੰ ਜਿਹੜਾ ਜੀ ਉਹ ਰੈਸਕਿਊ ਕਰ ਲਿਆ ਗਿਆ। ਕਾਰੋਬਾਰੀ ਲਿੰਚ ਦੀ ਪਤਨੀ ਐਂਜੇਲਾ ਬੈਕਾਰਸ ਨੂੰ ਬਚਾ ਲਿਆ ਗਿਆ ਔਰ ਉਹ ਇਸ ਯਾਟ ਦੀ ਮਾਲਕ ਸੀ। ਮੋਰਗਨ ਸਟੈਨਲੀ ਇੰਟਰਨੈਸ਼ਨਲ ਦੇ ਪ੍ਰਧਾਨ ਜੋਨਾਥਨ ਬਲੂਮਬਰ ਅਤੇ ਉਨ੍ਹਾਂ ਦੀ ਪਤਨੀ ਵੀ ਕਿਸ਼ਤੀ ਦੇ ਵਿਚ ਸਵਾਰ ਸਨ ਸੋ ਉਨ੍ਹਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਬਲੂਮਬਰ ਲਿੰਚ ਦਾ ਕਰੀਬੀ ਦੋਸਤ ਹੈ, ਕਈ ਸਾਲਾਂ ਤੋਂ ਲਿੰਚ ਦਾ ਕੇਸ ਲੜ ਰਿਹਾ ਵਕੀਲ ਵੀ ਲਾਪਤਾ। ਇਟਾਲੀਅਨ ਕੋਸਟ ਗਾਰਡ ਦੇ ਇਕ ਅਧਿਕਾਰੀ ਨੇ ਦਸਿਆ ਕਿ ਸਵੇਰੇ 5 ਵਜੇ ਤੂਫਾਨ ਕਾਰਨ ਤੇਜ਼ ਲਹਿਰਾਂ ਆਈਆਂ ਜੋ ਕਿ ਯਾਟ ਦੇ ਨਾਲ ਟਕਰਾਈਆਂ ਅਤੇ ਯਾਟ ਡੁੱਬ ਗਿਆ। ਇਹ ਯਾਟ ਸਿਸਲੀ ਦੀ ਰਾਜਧਾਨੀ ਪਲੇਰੈਮੋ ਤੋਂ ਲਗਭਗ 18 ਕਿਲੋਮੀਟਰ ਦੂਰ ਖੜੀ ਸੀ। ਹਾਲੇ ਤੱਕ ਇਹ ਸਪਸ਼ਟ ਨਹੀਂ ਹੋਇਆ ਕਿ ਕਿਸ਼ਤੀ ਕਿਨ੍ਹਾਂ ਹਾਲਤਾਂ ਦੇ ਵਿਚ ਡੁੱਬੀ। ਹਸਪਤਾਲ ਵਿਚ ਭਰਤੀ ਕਰੂ ਮੈਂਬਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਕੁਝ ਜਾਣਕਾਰੀ ਮਿਲ ਸਕੇਗੀ। ਹਾਲਾਂਕਿ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਹਵਾਵਾਂ ਕਾਰਨ ਕਿਸ਼ਤੀ ਦਾ ਇਕ ਮਾਸਟ ਟੁੱਟ ਗਿਆ ਜਿਸ ਕਾਰਨ ਕਿਸ਼ਤੀ ਜਿਹੜੀ ਹੈ ਜੀ ਉਹ ਅਸੰਤੁਲਿਤ ਹੋ ਗਈ ਤੇ ਬਾਅਦ ਵਿਚ ਉਹ ਪਲਟ ਗਈ ਤੇ ਪਲਟਣ ਤੋਂ ਬਾਅਦ ਡੁੱਬ ਗਈ। ਹਾਲਾਂਕਿ ਜਿਹੜੀਆਂ ਕਿਸ਼ਤੀਆਂ ਹੁੰਦੀਆਂ ਨੇ ਹਾਈ ਫਾਈ ਹੁੰਦੀਆਂ ਨੇ ਤੇ ਬਹੁਤੇ ਜਿਹੜੇ ਅਮੀਰ ਨੇ ਆਪਣੇ ਚੋਚਲਿਆਂ ਵਾਸਤੇ ਇਹ ਰੱਖਦੇ ਨੇ ਕਿ ਸ਼ਾਮ ਨੂੰ ਤੁਸੀਂ ਤੁਰੇ ਆ ਤੇ ਬਿਲਕੁਲ ਇਹਨੂੰ ਸਮੁੰਦਰ ਦੇ ਵਿਚਾਲੇ ਖੜੀ ਕਰਕੇ ਤੇ ਉਥੇ ਫਿਰ ਚਿਲ ਛਿਲ ਪਾਰਟੀਆਂ ਹੁਸ਼ਾਟੀਆਂ ਹੁੰਦੀਆਂ ਨੇ ਜੀ। ਸੋ ਇਹਦੇ ਵਿਚ ਮਾਈਕ ਲਿੰਚ ਹੋ ਰਹੀ ਤੇ ਉਨ੍ਹਾਂ ਦੀ ਬੇਟੀ ਜਿਹੜੀ ਹਾਲੇ ਤੱਕ ਵੀ ਲਾਪਤਾ ਨੇ। ਆਪਾਂ ਗੁਆਂਢੀ ਮੁਲਕ ਦੀ ਗੱਲਬਾਤ ਵੀ ਕਰਨੀ ਹੈ, ਆਪਾਂ ਇਹ ਲੈ ਲਈਏ ਨਿੱਕੀ ਜਿਹੀ ਕਮਰਸ਼ੀਅਲ ਬ੍ਰੇਕ ਲੈ ਲਈਏ, ਉਸ ਬ੍ਰੇਕ ਤੋਂ ਬਾਅਦ ਵਾਪਸ ਪਰਤਦੇ ਹਾਂ।
ਰੀਅਲ ਸਟੇਟ ਦੀ ਕੋਈ ਵੀ ਟ੍ਰਾਂਜੈਕਸ਼ਨ ਕਰਨ ਵਾਸਤੇ ਇੱਕ ਚੰਗੀ ਲਾ ਫਰਮ ਦਾ ਤੁਹਾਡੇ ਨਾਲ ਹੋਣਾ ਬਹੁਤ ਜ਼ਰੂਰੀ ਹੈ। ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰੀ, ਜਿਨ੍ਹਾਂ ਦਾ ਇੱਕ ਲੰਬਾ ਤਜਰਬਾ ਹੈ। ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਟ੍ਰਾਂਜੈਕਸ਼ਨ ਕਰਨੀ ਚਾਹੁੰਦੇ ਹੋ ਤਾਂ ਆਸਰਾ ਲਾਇਰਸ ਦੇ ਅਮਨਦੀਪ ਕਪਲਾ ਹੋਰਾਂ ਨਾਲ ਸੰਪਰਕ ਕਰੋ। 905-456-2020 905-456-2020 ਅਮਨਦੀਪ ਕਪਲਾ।
ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ। ਜੀ ਹਾਂ, ਤੁਸੀਂ ਠੀਕ ਸੁਣਿਆ, ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਟਰੱਕ ਸਿੱਖਣ ਦੇ ਚਾਹਵਾਨਾਂ ਨੂੰ ਹਰ ਲੈਵਲ ਦੀ ਉੱਚ ਸਿਖਲਾਈ ਅਤੇ ਪਾਸ ਹੋਣ ਤੱਕ ਟ੍ਰੇਨਿੰਗ ਅਤੇ ਸਿੱਖਿਆ ਦੇਣ ਲਈ ਵਚਨਬੱਧ ਹੈ। ਤੁਹਾਡੀ ਸਹੂਲਤ ਮੁਤਾਬਿਕ ਫਲੈਕਸੀਬਲ ਟਾਈਮਿੰਗ, ਵੈਰੀ ਈਜ਼ੀ ਫਾਈਨੈਂਸਿੰਗ ਅਤੇ ਉੱਚ ਦਰਜੇ ਦੇ ਟਰੱਕ ਅਤੇ ਟ੍ਰੇਨਰਾਂ ਨਾਲ ਲੈਸ। ਸਕੂਲ ਤੋਂ ਟਰੱਕ ਸਿਖਲਾਈ ਲੈਣ ਲਈ ਹੁਣੇ ਹੀ ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ ਨਾਲ 6475505913 ਤੇ ਸੰਪਰਕ ਕਰੋ। ਇੱਕ ਵਾਰ ਫੇਰ 6475505913 ਰੋਡ ਮਾਸਟਰ ਟਰੱਕ ਡਰਾਈਵਿੰਗ ਸਕੂਲ।
ਲਾਈਫ, ਵਿਜ਼ਟਰ, ਡਿਸੇਬਿਲਟੀ, ਮੋਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, financial planning and their estate planning. Please feel free to give me a call and I'll be more than happy to assist you. Thank you.
416-917-1456 416-917-1456 Rajpal Brad.
HK Tire Center to cars and trucks pe brand new ya old tires le sakde ho.
BF Godrej, Hamcock, Firestone, Chinese tires milde ne.
24/7 road service available. HK Tire Center, 6191 Atlantic Drive, Mississauga. Call karo Bhuta Chahalu, 647-295-4600, 647-295-4600. HK Tire Center.
K ਕੀ ਤੁਹਾਨੂੰ ਪਤਾ ਹੈ ਕਿ ਵੱਡੇ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਤੁਹਾਡੇ ਇਨਵੈਸਟ ਕੀਤੇ ਪੈਸਿਆਂ ਤੇ ਮੋਟੀ ਕਮਾਈ ਕਰਦੇ ਨੇ? ਕੀ ਤੁਹਾਨੂੰ ਤੁਹਾਡੀਆਂ ਇਨਵੈਸਟਮੈਂਟਸ ਤੇ ਸੋਹਣੀ ਰਿਟਰਨ ਮਿਲਦੀ ਹੈ? ਕੀ ਤੁਹਾਡੇ ਇਨਵੈਸਟ ਕੀਤੇ ਪ੍ਰਿੰਸੀਪਲ ਤੇ ਇੰਟਰਸਟ ਦੀ ਸੇਫਟੀ ਦੀ ਕੋਈ ਗਾਰੰਟੀ ਹੈ ਇਸ ਪੱਖੋਂ?
ਮੈਂ ਬਿਲਕੁਲ ਬੇਫਿਕਰ ਹਾਂ।
ਮੈਨੂੰ ਮੇਰੀਆਂ ਲੈਂਡ ਇਨਵੈਸਟਮੈਂਟਸ ਤੇ 15% ਗਾਰੰਟੀਡ ਰਿਟਰਨ ਮਿਲਦੀ ਹੈ ਤੇ ਉਹ ਵੀ ਕੰਪਾਊਂਡਡ ਐਨੂਅਲੀ, ਤੇ ਉੱਤੋਂ ਮੇਰੇ ਪੈਸਿਆਂ ਦੀ 100% ਸੇਫਟੀ ਤੇ ਸਿਕਿਉਰਿਟੀ ਦੀ ਗਾਰੰਟੀ। ਹੋ ਗਿਆ ਨਾ ਹੈਰਾਨ?
ਕੋਈ ਗੱਲ ਨਹੀਂ,
ਇਹ ਸੁਵਿਧਾ ਤੁਹਾਡੇ ਲਈ ਵੀ ਉਪਲਬਧ ਹੈ। ਵਧੇਰੇ ਜਾਣਕਾਰੀ ਲਈ ਡੀਮੈਕਸ ਸਪੈਸ਼ਲਿਸਟ ਤੇ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-3036।
ਟੀਮ 4 ਐਂਟਰਟੇਨਮੈਂਟ ਅਤੇ ਟਰਾਂਸ 99 ਲੌਜਿਸਟਿਕਸ ਪੇਸ਼ ਕਰਦੇ ਨੇ ਪੰਜਾਬੀ ਵਿਰਸਾ 2024। Toronto show Saturday 7 September noon. The theater at Great Canadian Casino Resort Toronto. Woodbine Mall at Woodbine Racetrack te bilkul naal. Manmohan Waris, Kamal Heer ate Santar. Tickets lai ticketmaster.ca te jao. Vadhere jankari lai call karo Team 4 Entertainment 905-793-1234। ਕੀ ਤੁਸੀਂ ਇਹ ਸ਼ੋਅ ਮਿਸ ਕਰਨਾ ਚਾਹੋਗੇ?
ਇਹ ਸੰਦੇਸ਼ ਦਾ ਧਿਆਨ ਨਾਲ ਸੁਣੋ। ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ। ਜੇ ਤੁਸੀਂ ਭਾਜੀ ਬਣਵਾਉਣੀ ਆ, ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ, ਸੀਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ, ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ, ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ ਕੁਰਸੀਆਂ ਚਾਹੀਦੇ ਹਨ, ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-5154 6473888-1154 ਤੇ ਸੰਪਰਕ ਕਰੋ ਪੱਪੂ ਹਲਵਾਈ।
ਇੱਕ ਵਾਰੀ ਫੇਰ ਸਵਾਗਤ ਜੀ। ਔਰ ਜਿਵੇਂ ਦੋਸਤੋ ਆਪਾਂ ਦੱਸਦੇ ਆ ਰਹੇ ਹਾਂ ਕਿ ਜਿਹੜਾ ਅਗਸਤ ਦਾ ਮਹੀਨਾ ਹੁੰਦਾ, ਔਰ ਇਹਦੇ ਵਿੱਚ ਪੰਜਾਬ ਡੇ, ਪਿਛਲੇ ਲੰਬੇ ਸਮੇਂ ਤੋਂ ਤੁਸੀਂ ਇਸ ਮੇਲੇ ਦਾ ਆਨੰਦ ਮਾਣਦੇ ਆ ਰਹੇ ਹੋ। ਸੋ ਇਸ ਵੀਕਐਂਡ ਦੇ ਉੱਪਰ ਪੰਜਾਬ ਡੇ ਜਿਹੜਾ ਜੀ ਹੋਣ ਜਾ ਰਿਹਾ, ਉਸ ਵੇਲੇ ਮੇਰੇ ਨਾਲ ਹੈਰੀ ਸੰਧੂ ਹੋਰੀ ਨੇ, ਜਿਹੜੇ ਕਿ ਸ਼ੁਰੂ ਤੋਂ ਹੀ ਪੰਜਾਬ ਡੇ ਦਾ ਇੱਕ ਬੜਾ ਨਿਖੜਵਾਂ ਅੰਗ ਰਹੇ ਨੇ। ਸੰਧੂ ਸਾਹਿਬ ਜੀ, ਆਇਆਂ ਨੂੰ ਸਵਾਗਤ ਹੈ।
ਸਤਿ ਸ਼੍ਰੀ ਅਕਾਲ ਭਾਅ ਜੀ ਤੇ ਸਾਰੀ ਸੋਚਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ? ਸਿਹਤਾਂ ਕਿਦਾਂ? ਪਰਿਵਾਰ ਠੀਕ ਠਾਕ?
ਵੋਟਬਾਈਨ ਮਾਲ ਦੀ ਜਿਹੜੀ ਪਾਰਕਿੰਗ ਦੇ ਵਿੱਚ ਇਹ ਮੇਲਾ ਹੋਵੇਗਾ। ਰਾਣਾ ਭਾਜੀ ਤੁਸੀਂ ਵੀ ਆਪਣੇ ਵੱਲੋਂ ਬੇਨਤੀ ਜ਼ਰੂਰ ਕਰੋ ਜੀ ਸਾਰੇ।
ਬਿਨਾਂ ਸ਼ੱਕ ਤੁਸੀਂ ਦੱਸ ਰਹੇ ਜੀ। ਮੈਂ ਨਾ ਹਲੇ ਪਿਛਲੇ ਹਫਤੇ ਦੀ, ਮੈਂ ਕੱਲ ਉਦੋਂ ਪੁਸ਼ਪਿੰਦਰ ਦਾ ਫੋਨ ਆਇਆ, ਮੈਂ ਗੱਲ ਕਰਦਾ ਸੀ ਕਿ ਮੈਨੂੰ ਭੈਣ ਜੀ ਦਾ ਫੋਨ ਆਇਆ, ਉੱਥੋਂ ਉਸ ਇਲਾਕੇ ਦੇ ਵਿੱਚ ਰਹਿੰਦੇ ਸੀ, ਕਹਿੰਦੇ ਪੰਜਾਬ ਡੇ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਤੇ ਐਤਕੀ ਕਿੱਥੇ ਹੋਣਾ ਆ ਤੇ ਕਿਹੜੀ ਤਰੀਕ ਨੂੰ ਹੋਣਾ, ਤੇ ਮੇਰੇ ਕੋਲ ਉਦੋਂ ਇਨਫੋਰਮੇਸ਼ਨ ਹੈ ਨਹੀਂ ਸੀ। ਮੈਂ ਫਿਰ ਜਸਵਿੰਦਰ ਦਾ ਨੰਬਰ ਦਿੱਤਾ, ਮੈਂ ਕਿਹਾ ਭਾਈ ਆਹ ਬੰਦੇ ਨੂੰ ਪਤਾ ਹੁੰਦਾ ਸਾਰਾ ਕੁਝ, ਇਹਨੂੰ ਫੋਨ ਕਰਕੇ ਦੇਖੋ। ਹਾਂਜੀ, ਸੋ ਲੋਕ ਉਡੀਕਦੇ ਹੁੰਦੇ ਆ, ਕਹਿਣ ਦਾ ਮਤਲਬ ਇਹ ਭਾਰਪੁਰ ਵੀ ਮੁੰਡੇ ਨੇ ਘਟਾ ਲਿਆ, ਹੁਣ ਐਨ ਵਧੀਆ ਇੰਜਣ ਬਣ ਗਿਆ।
ਬਿਲਕੁਲ ਜੀ, ਐਤਕੀ ਜੇ ਟਾਈਮ ਇਹਨਾਂ ਨੂੰ ਮਿਲੇ ਜੇ ਹੋਇਆ ਟੀਮ ਕੋਲੇ ਤੇ ਇਹਨਾਂ ਦੇ ਵੀ ਦੋ ਗਾਣੇ ਗਵਾਏ ਜਾਣਗੇ।
ਬਿਨਾਂ ਸ਼ੱਕ ਹੁਣ ਜਿੱਦਾਂ ਮੇਰੇ ਖਿਆਲ ਚ ਕਈ ਜਿਹੜੇ ਕਈ ਸਿੰਗਰਾਂ ਨੂੰ ਵਧੀਆ ਗਾਉਂਦਾ ਮੁੰਡਾ, ਆਪਾਂ ਕਦੇ ਦੱਸਿਆ ਹੀ ਨੀ ਬਾਹਰ। ਬਿਲਕੁਲ ਬਿਲਕੁਲ, ਔਰ ਰੱਬ ਕਰੇ ਭਲਾ ਕਿਹੜੇ ਕਿਹੜੇ ਖਾਸ ਸਿੰਗਰ ਤੁਹਾਡੇ ਤੋਂ ਇਲਾਵਾ ਹੋਰ ਆ ਰਹੇ ਨੇ?
ਬਿਲਕੁਲ ਜੀ, ਸੋ ਗਿੱਲ ਹਰਦੀਪ ਬਾਈ ਜੀ, ਸੋ ਪੰਜਾਬ ਦੀ ਦਲੰਦਵਾਜ਼, ਸੋ ਗਿੱਲ ਹਰਦੀਪ ਬਾਈ ਜੀ ਪਹੁੰਚ ਰਹੇ ਜੀ। ਸੁਖਵਿੰਦਰ ਸੁੱਖੀ, ਕੋਰ ਵਾਲਾ ਮਾਨ, ਬਹੁਤ ਹੀ ਸੋਹਣਾ ਗਾਉਂਦਾ ਮੁੰਡਾ ਕੋਰ ਵਾਲਾ ਮਾਨ, ਬੁੱਕਣ ਜੱਟ ਬਾਈ, ਤੇ ਨਾਲ ਦੀ ਨਾਲ ਗੀਤਾ ਬੈਂਸ, ਪ੍ਰੀਤ ਬਰਾੜ, ਕਮਲ ਬਰਾੜ, ਹਰਜੀਤ ਸਿੱਧੂ, ਪ੍ਰਵੀਨ ਦਰਦੀ, ਤੇ ਜੱਸੀ ਧਲੌਲਾ, ਰਮਨ ਬਾਬਾ ਡਿਊਟ ਜੋੜੀਆਂ ਜੀ, ਹਰਬੰਸ ਹੋਤਾ, ਰਮਨ ਸੰਧੂ, ਤਕਰੀਬਨ ਚਾਰ ਡਿਊਟ ਜੋੜੀਆਂ ਜੀ ਜਿਹੜੀਆਂ ਇਸ ਮੇਲੇ ਦੇ ਵਿਚ ਪੇਸ਼ ਹੋ ਰਹੀਆਂ, ਬਾਕੀ ਸਾਰੇ ਸੋਲੋ ਕਲਾਕਾਰ। ਨਾਲ ਦੀ ਨਾਲ ਐਲੀ ਮਾਂਗਟ, ਹਰਮਲਾਪ ਗਿੱਲ, ਸੋ ਬਾਈ ਕੁਲਵੰਤ ਸੇਖੋ, ਸਤਕਾਰ ਸੰਧੂ, ਗੁਰਸਿਮਰਨ, ਤਕਰੀਬਨ 20 ਬਾਈ ਕਲਾਕਾਰ ਆ ਜੀ ਸੋ ਜਿਹੜੇ ਪਰਫੋਰਮ ਕਰਨਗੇ। ਤੇ ਨਾਲ ਦੀ ਨਾਲ ਜਿਹੜਾ ਤੀਆਂ ਦਾ ਮੇਲਾ ਜੀ 11 ਤੋਂ 1 ਵਜੇ ਤੱਕ, ਸੋ ਭੈਣਾਂ ਲਈ ਉਹ ਵੀ 11 ਵਜੇ ਜਿਹੜੀਆਂ ਤੀਆਂ ਉਹ ਸਟਾਰਟ ਹੋ ਜਾਣਗੀਆਂ, ਸੋ ਭੈਣਾਂ ਅੱਗੇ ਬੇਨਤੀ ਹੈ ਵੀ ਉਹ ਵੀ ਪਹੁੰਚਣ 11 ਵਜੇ, ਠੀਕ। ਤੇ ਰਾਤ ਦੇ 8 ਵਜੇ ਤੱਕ ਜਿਹੜਾ ਮੇਲਾ ਚੱਲੂਗਾ ਜੀ, ਸੋ ਫ੍ਰੀ ਮੇਲਾ, ਫ੍ਰੀ ਪਾਰਕਿੰਗ, ਨਾਲ ਦੀ ਨਾਲ ਜਿਹੜੇ ਸੀਪ ਦੇ ਟੂਰਨਾਮੈਂਟ ਆ, ਸੋ ਸੀਪ ਦੇ ਟੂਰਨਾਮੈਂਟ ਵੀ ਹੋਣੇ ਜੀ, ਜਿਹੜੇ ਵੀ ਸੀਪ ਦੇ ਸ਼ੌਕੀਨ।
ਪਹਿਲੀਆਂ ਦੇ ਵਿੱਚ ਕੁੱਤਿਆਂ ਦੀਆਂ ਦੌੜਾਂ ਵੀ ਹੁੰਦੀਆਂ ਸੀ, ਉਹ ਹੈਗੀਆਂ ਜਾਂ ਫਿਰ ਕੁੱਤੇ ਮੰਨੇ ਨੀ ਅਰਕੀ?
ਕੁੱਤੇ ਦੋ ਘੱਟਦੇ ਆ ਜੀ, ਥੋੜੀ ਬੇਨਤੀ ਕਰ ਦੋ। ਤੇ ਦੇਖੋ ਜੀ ਅੱਗੇ ਤਕਰੀਬਨ ਟੈਕਸਿਸ ਤੋਂ ਮੈਨੂੰ ਯਾਦ ਆ ਮੁੰਡੇ ਕੁੱਤੇ ਲੈ ਕੇ ਅਸੀਂ ਤਿੰਨ ਚਾਰ ਸੋ ਉਸ ਸਾਲ ਬਹੁਤ ਜਿਆਦਾ ਕੁੱਤੇ ਸੀ ਕੁੱਤਿਆਂ ਦੀਆਂ ਦੌੜਾਂ ਹੋਈਆਂ ਤੇ ਅਗਰ ਕਿਸੇ ਨੂੰ ਸ਼ੌਕ ਹੈਗਾ ਕੁੱਤੇ ਹੈਗੇ ਆ ਭੱਜਣ ਵਾਲੇ ਤੇ ਜਰੂਰ ਭਜਾਏ ਜਾ ਸਕਦੇ ਜੀ
ਬਿਲਕੁਲ ਜੀ ਇੱਧਰ ਅਸੀਂ ਬੈਠੇ ਕਿਤੇ ਜਸਵਿੰਦਰ ਹੁਣੀ ਬੈਠੇ ਪੰਜ ਸੱਤ ਬੰਦੇ ਹੋਰ ਬੈਠੇ ਗੱਲ ਕੁੱਤਿਆਂ ਦੀ ਚੱਲ ਪਈ ਨਾ ਤੇ ਉਹ ਸਾਰੇ ਆਪੋ ਆਪਣੇ ਕੁੱਤਿਆਂ ਦੀਆਂ ਵਿਸ਼ੇਸ਼ਤਾਵਾਂ ਦੱਸਣ ਲੱਗ ਪਏ ਤੇ ਜਦੋਂ ਜਸਵਿੰਦਰ ਹੁਣ ਨੇ ਆਪਣੇ ਕੁੱਤਿਆਂ ਦੀਆਂ ਵਿਸ਼ੇਸ਼ਤਾਵਾਂ ਦੱਸੀ ਮੈਂ ਇਹ ਲੱਖਣ ਕੱਢਿਆ ਵੀ ਖੋਸੇ ਦੇ ਕੁੱਤੇ ਵਾਲੇ ਕੁੱਤੇ ਆ ਚਲੋ ਮਿਲਦੇ ਆ ਜੀ ਆਪਾਂ ਔਰ ਮੇਰੇ ਖਿਆਲ ਜਿਦਨ ਕਲਾਕਾਰ ਆ ਗਏ ਆਪਾਂ ਇਸ ਸ਼ੁੱਕਰਵਾਰ ਦੇ ਲਾਗੇ ਛਾਗੇ ਤੇ ਉਦਣ ਇੱਥੇ ਆਓ ਕੱਲ ਨੂੰ ਵੀ ਮੈਂ ਛੁੱਟੀ ਤੇ ਆ ਜਵਾਕ ਦੀ ਅਕਲ ਦਾੜ ਅਕਲ ਭਾਵੇਂ ਆਉਂਦੀ ਉਹਦੀ ਦਾੜਾਂ ਪਹਿਲਾਂ ਨਿਕਲ ਆਉਂਦੀਆਂ ਤੇ ਫਿਰ ਉਹ ਕਹਿੰਦੇ ਵੀ ਜਿੰਨੀ ਛੇਤੀ ਹੋ ਸਕੇ ਕੱਢ ਦਿਓ ਕੱਲ ਨੂੰ ਉਹਦੀ ਅਕਲ ਦਾੜ ਨਿਕਲਣੀ ਆ ਵੀਰਵਾਰ ਨੂੰ ਅਸੀਂ ਲੰਡਨ ਜਾਣਾ ਜੀ ਹਿਸਾਬ ਕਿਤਾਬ ਕਰਨ ਸਟੇਡੀਅਮ ਵਾਲਿਆਂ ਨਾਲ ਤੇ ਸ਼ੁੱਕਰਵਾਰ ਨੂੰ ਤੁਸੀਂ ਆਇਓ ਇੱਥੇ ਸ਼ੁੱਕਰਵਾਰ ਦਾ ਦਿਨ ਬੁੱਕ ਕਰ ਲਓ
ਮੁਬਾਰਕਾਂ ਜੀ ਕੱਪ ਦੀਆਂ ਬਹੁਤ ਸਕਸੈਸ ਰਿਹਾ
ਸ਼ੁੱਕਰਵਾਰ ਨੂੰ ਰੱਖਿਓ ਪ੍ਰੋਗਰਾਮ ਬਾਕੀ ਦੇ ਥਾਂ ਤੇ ਹੋਰ ਫਸ ਜਾਇਓ ਤੇ ਸ਼ੁੱਕਰਵਾਰ ਨੂੰ ਫਿਰ ਇੱਥੇ ਆਜੋ ਫਿਰ ਇੱਥੇ ਰੌਣਕ ਮੇਲਾ ਲਾਵਾਂਗੇ ਓਕੇ ਸਰ ਧੰਨਵਾਦ ਸਰਦਾਰਾਂ ਦਾ ਬਹੁਤ ਮਿਹਰਬਾਨੀ ਸੋ ਪੰਜਾਬ ਡੇ ਇਸ ਸ਼ਨਿਚਰਵਾਰ ਨੂੰ ਹੋਣਾ ਜੀ ਇਹ ਵੁੱਡਬਾਈਨ ਮਾਲ ਜਿਹੜਾ ਜੀ ਉਹਦੀ ਪਾਰਕਿੰਗ ਲਾਟ ਦੇ ਵਿਚ ਆਪਣੇ ਗੁਆਂਢੀ ਮੁਲਕ ਦੇ ਵਿਚ ਵੋਟਾਂ ਪੈਣ ਵਾਲੀਆਂ ਨੇ ਜੀ ਅਮਰੀਕਾ ਦੇ ਸ਼ਿਕਾਗੋ ਦੇ ਵਿਚ ਇਹ 18 ਅਗਸਤ ਤੋਂ ਡੈਮੋਕਰੈਟਿਕ ਨੈਸ਼ਨਲ ਕਨਵੈਨਸ਼ਨ ਸ਼ੁਰੂ ਹੋ ਗਈ ਹੈ ਜੀ ਔਰ ਪ੍ਰੋਗਰਾਮ ਦੇ ਅੰਤ ਦੇ ਵਿਚ ਰਾਸ਼ਟਰਪਤੀ ਜੋ ਬਾਇਡਨ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮਿਸਾਲ ਜਿਹੜੀ ਸੌਂਪੀ ਹੈ ਔਰ ਇਹਦੇ ਨਾਲ ਕਮਲਾ ਹੈਰਿਸ ਪਾਰਟੀ ਤੋਂ ਰਾਸ਼ਟਰਪਤੀ ਦੀ ਰਸਮੀ ਉਮੀਦਵਾਰ ਜਿਹੜੇ ਨੇ ਜੀ ਉਹ ਬਣ ਗਏ ਨੇ ਸ਼ਿਕਾਗੋ ਸੰਮੇਲਨ ਦੇ ਪਹਿਲੇ ਦਿਨ ਰਾਸ਼ਟਰਪਤੀ ਜੋ ਬਾਇਡਨ ਫਸਟ ਲੇਡੀ ਜਿਲ ਬਾਇਡਨ ਔਰ ਸਾਬਕਾ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਹੋ ਰਹੇ ਉਨ੍ਹਾਂ ਨੇ ਸੰਬੋਧਨ ਕੀਤਾ ਜਦੋਂ ਜੋ ਬਾਇਡਨ ਸਟੇਜ ਉਪਰ ਪਹੁੰਚੇ ਤਾਂ ਥੈਂਕ ਯੂ ਜੋ ਦੇ ਨਾਰੇ ਲੱਗ ਰਹੇ ਸੀ ਉਨ੍ਹਾਂ ਨੇ ਆਪਣੀ ਧੀ ਐਸ਼ਲੇ ਬਾਇਡਨ ਨੂੰ ਗਲੇ ਲਗਾਇਆ ਔਰ ਇਸ ਦੌਰਾਨ ਉਹ ਆਪਣੇ ਹੰਝੂ ਪੂੰਝ ਦੇ ਵੀ ਨਜ਼ਰ ਆਏ ਕਮਲਾ ਪ੍ਰੋਗਰਾਮ ਦੇ ਆਖਰੀ ਦਿਨ ਵੀਰਵਾਰ ਭਾਵ ਕੇ 22 ਅਗਸਤ ਨੂੰ ਰਸਮੀ ਭਾਸ਼ਣ ਦੇਣਗੇ ਔਰ ਉਹ ਦੇਸ਼ ਦੇ ਲਈ ਆਪਣਾ ਵਿਜ਼ਨ ਅਤੇ ਡੋਨਲਡ ਟਰੰਪ ਨੂੰ ਹਰਾਉਣ ਦੀ ਆਪਣੀ ਯੋਜਨਾ ਦੱਸਣਗੇ ਔਰ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਬੁੱਧਵਾਰ ਨੂੰ ਬਿਲ ਕਲਿੰਟਨ ਹੋਰਾਂ ਦਾ ਭਾਸ਼ਣ ਹੋਵੇਗਾ ਭਾਵ ਕਿ ਅੱਜ ਅਤੇ ਕੱਲ ਨੂੰ ਰਾਸ਼ਟਰਪਤੀ ਬਾਇਡਨ ਨੇ ਆਪਣੇ ਵਿਦਾਇਗੀ ਭਾਸ਼ਣ ਦੇ ਵਿਚ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਔਰ ਉਨ੍ਹਾਂ ਨੇ ਕਿਹਾ ਕਿ ਕੋਰੋਨਾ ਦੌਰ ਦੇ ਦੌਰਾਨ ਅਮਰੀਕਾ ਨੂੰ ਦੁਨੀਆ ਦੀ ਸਭ ਤੋਂ ਮਜ਼ਬੂਤ ਅਰਥ ਵਿਵਸਥਾ ਬਣਾਉਣ ਦੀ ਉਨ੍ਹਾਂ ਨੇ ਗੱਲ ਕੀਤੀ ਬਾਇਡਨ ਨੇ ਟਰੰਪ ਤੇ ਸਖ਼ਤ ਨਿਸ਼ਾਨਾ ਸਾਧਿਆ ਉਨ੍ਹਾਂ ਕਿਹਾ ਕਿ ਅਮਰੀਕਾ ਵਿਚ ਸਿਆਸੀ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੈ ਜਦੋਂ ਟਰੰਪ ਅਮਰੀਕਾ ਦੀ ਗੱਲ ਕਰਦੇ ਹਨ ਤਾਂ ਅਜਿਹਾ ਲੱਗਦਾ ਕਿ ਅਮਰੀਕਾ ਇਕ ਟੁੱਟਣ ਵਾਲਾ ਦੇਸ਼ ਹੈ ਉਹ ਦੁਨੀਆ ਵਿਚ ਅਮਰੀਕਾ ਦਾ ਅਕਸ ਖਰਾਬ ਕਰ ਰਹੇ ਨੇ ਉਹ ਜਿਹੜੀਆਂ ਸਰਵੇ ਆ ਰਹੇ ਨੇ ਸੋ ਹਾਲ ਦੀ ਘੜੀ ਕਮਲਾ ਹੈਰਿਸ ਦਾ ਹੱਥ ਜਿਹੜਾ ਜੀ ਉਹ ਟਰੰਪ ਤੋਂ ਉੱਤੇ ਲੱਗਦਾ ਔਰ ਜੇ ਡੈਮੋਕਰੈਟਸ ਜਿਹੜੇ ਨੇ ਇਹ ਮੋਮੈਂਟਮ ਬਰਕਰਾਰ ਰੱਖਣ ਦੇ ਵਿਚ ਕਾਮਯਾਬ ਰਹਿੰਦੇ ਨੇ ਤੇ ਇਕ ਇਤਿਹਾਸ ਕ੍ਰੀਏਟ ਹੋਵੇਗਾ ਇਕ ਹਿਸਟਰੀ ਬਣੇਗੀ ਔਰ ਅਮਰੀਕਾ ਦੇ ਇਤਿਹਾਸ ਦੇ ਵਿਚ ਪਹਿਲੀ ਔਰਤ ਰਾਸ਼ਟਰਪਤੀ ਬਣਨ ਵਾਲੇ ਕਮਲਾ ਹੈਰਿਸ ਹੋਣਗੇ ਸੋ ਦੇਖਦੇ ਹਾਂ ਜੀ ਅੱਗੇ ਜਾ ਕੇ ਕੀ ਹੁੰਦਾ 416-620-1778 ਸਟੂਡੀਓ ਦਾ ਫੋਨ ਨੰਬਰ ਹੈ ਜੀ ਅੱਜ ਜੇ ਆਪਾਂ ਖ਼ਬਰ ਦੀ ਕਿਉਂਕਿ ਜਿਹੜੇ ਸਾਡੇ ਮਿਊਂਸੀਪੈਲਿਟੀਜ਼ ਵਾਲੇ ਨੇ ਇਹ ਆਟੋਵਾ ਦੇ ਵਿਚ ਸਾਰੇ ਪਹੁੰਚੇ ਹੋਏ ਨੇ ਬਹੁਤ ਸਾਰੀਆਂ ਮੰਗਾਂ ਇਨ੍ਹਾਂ ਨੇ ਕੀਤੀਆਂ ਨੇ ਕਿ ਭਾਈ ਜਿਹੜੀ ਹੋਮਲੈਸਨੈਸ ਤੇ ਜਿਹੜੀ ਸਾਡੀ ਐਡਿਕਸ਼ਨ ਆ ਉਹਦੇ ਉਪਰ ਬਿਲੀਅਨਸ ਆਫ ਡਾਲਰ ਜਿਹੜਾ ਜੀ ਉਹ ਮਿਊਂਸੀਪੈਲਿਟੀਜ਼ ਖਰਚ ਰਹੀਆਂ ਨੇ ਔਰ ਜਿਹੜੀ ਸਾਡੀ ਪ੍ਰੋਵਿੰਸ਼ੀਅਲ ਸਰਕਾਰ ਆ ਉਸ ਨੂੰ ਇਹਦੇ ਬਾਰੇ ਧਿਆਨ ਦੇਣਾ ਚਾਹੀਦਾ ਪਰ ਜਿਹੜਾ ਡਗ ਫੋਰਡ ਹੋਰਾਂ ਦਾ ਭਾਸ਼ਣ ਸੀ ਉਹਦੇ ਵਿਚ ਜਿਹੜੀਆਂ ਮਿਊਂਸੀਪੈਲਿਟੀਜ਼ ਵਾਲਿਆਂ ਦੀਆਂ ਮੰਗਾਂ ਸਨ ਉਨ੍ਹਾਂ ਤੇ ਕੇਂਦਰਿਤ ਘੱਟ ਸੀ ਔਰ ਉਹ ਕਹਿੰਦੇ ਕਿ ਭਾਈ ਸਾਨੂੰ ਇਕ ਅਸੀਂ ਵੈਬ ਪੋਰਟਲ ਜਿਹੜਾ ਤਿਆਰ ਕਰ ਰਹੇ ਹਾਂ ਜਿਹਦੇ ਵਿਚ ਜਿਹੜੀਆਂ ਜਿਹੜੀਆਂ ਜ਼ਮੀਨਾਂ ਸਿਟੀਜ਼ ਦੇ ਕੋਲ ਅਵੇਲੇਬਲ ਨੇ ਉਹ ਉਨ੍ਹਾਂ ਦੀ ਸੂਚੀ ਜਾਰੀ ਕਰੇ ਤਾਂ ਕਿ ਜਿਹੜੇ ਵਪਾਰੀ ਨੇ ਉਨ੍ਹਾਂ ਦੇ ਸ਼ਹਿਰਾਂ ਵੱਲ ਨੂੰ ਅਟਰੈਕਟ ਹੋ ਸਕਣ ਉਨ੍ਹਾਂ ਨੂੰ ਪਤਾ ਹੋਵੇ ਕਿ ਕਿਹੜੇ ਸ਼ਹਿਰ ਦੇ ਵਿਚ ਕੀ ਕੁਝ ਅਵੇਲੇਬਿਲਟੀ ਆ ਤੇ ਉਹ ਕਿੱਥੇ ਉਨ੍ਹਾਂ ਨੂੰ ਜਾ ਕੇ ਤੇ ਆਪਣੀ ਫੈਕਟਰੀਆਂ ਆਪਣੇ ਵੇਅਰ ਹਾਊਸ ਜਾਂ ਫਿਰ ਆਪਣਾ ਕਾਰੋਬਾਰ ਜਿਹੜਾ ਉਹ ਲਾਉਣਾ ਚਾਹੀਦਾ ਅੱਜ ਜਿਹੜੀ ਇਕ ਖਬਰ ਜਿਹੜੀ ਸਵੇਰ ਤੋਂ ਨਸ਼ਰ ਕੀਤੀ ਜਾ ਰਹੀ ਹੈ ਕਿ ਜਿਹੜੇ ਸੇਫ ਇੰਜੈਕਸ਼ਨ ਸੈਂਟਰ ਬਣਾਏ ਹੋਏ ਸਨ ਨਸ਼ੇੜੀਆਂ ਵਾਸਤੇ, ਉਹ ਫੋਰਡ ਸਰਕਾਰ ਨੇ ਫੈਸਲਾ ਕੀਤਾ ਕਿ ਜਿਹੜੇ ਚਾਈਲਡ ਕੇਅਰ ਸੈਂਟਰ ਨੇ ਜਾਂ ਫਿਰ ਸਕੂਲ ਨੇ ਉਨ੍ਹਾਂ ਤੋਂ ਘੱਟੋ ਘੱਟ ਉਨ੍ਹਾਂ ਨੂੰ 200 ਮੀਟਰ ਦੂਰ ਰੱਖਿਆ ਜਾਵੇਗਾ। ਦੂਜੀ ਗੱਲ ਹੈ ਕਿ ਡੀ ਐਡਿਕਸ਼ਨ ਸੈਂਟਰ ਜਿਹੜੀ ਹੈ ਜੀ ਉਹ ਉਨ੍ਹਾਂ ਵੱਲ ਧਿਆਨ ਹੋਰ ਦੇਣ ਦੀ ਜ਼ਰੂਰਤ ਉਨ੍ਹਾਂ ਨੇ ਪ੍ਰਗਟ ਕੀਤੀ ਆ। ਹੁਣ ਨਸ਼ਾ ਜਿਹੜਾ ਜੀ ਨਸ਼ੇ ਦਾ ਸੇਵਨ ਖਾਸ ਕਰਕੇ ਜਿਹੜਾ ਸਿੰਥੈਟਿਕ ਨਸ਼ਾ ਜਾਂ ਫਿਰ ਜਿਹੜੇ ਚਿੱਟੇ ਦੇ ਜਾਂ ਫਿਰ ਹੋਰ ਜਿਹੜੇ ਟੀਕੇ ਆਪ ਮਰੀਜ਼ ਜਿਹੜੇ ਐਡਿਕਟਡ ਨੇ ਉਹ ਆਪਣੇ ਆਪ ਨੂੰ ਲਾਉਂਦੇ ਨੇ, ਜਿਹਦਾ ਕਰਕੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਹੋਂਦ ਵਿਚ ਆਉਂਦੀਆਂ ਨੇ, ਉਹਦੇ ਲਈ ਸਮਾਜ ਨੂੰ ਦੋ ਚਾਰ ਹੋਣਾ ਪੈ ਰਿਹਾ, ਭਾਵੇਂ ਉਹ ਇੱਥੋਂ ਵਾਲੀ ਹੋਈਏ ਆਪਾਂ ਤੇ ਚਾਹੇ ਆਪਣੇ ਪੰਜਾਬ ਦੀ ਗੱਲ ਕਰੀਏ। ਸੋ ਮੈਂ ਇੱਕ ਗੱਲ ਹਮੇਸ਼ਾ ਕਰਦਾ ਹੁੰਦਾ ਕਿ ਇਹ ਜਿਹੜੇ ਨਸ਼ੇੜੀ ਨੇ ਇਨ੍ਹਾਂ ਦੇ ਕੰਨ ਤੇ ਪਿਸਤੌਲ ਰੱਖ ਕੇ ਇਨ੍ਹਾਂ ਦੇ ਕੋਲੋਂ ਨਸ਼ੇ ਨਹੀਂ ਛਡਵਾਏ ਜਾ ਸਕਦੇ, ਘੱਟੋ ਘੱਟ ਇਨ੍ਹਾਂ ਨੂੰ ਖੁਦ ਐਡਮਿਟ ਕਰਨਾ ਹੋਵੇਗਾ ਕਿ ਇਹ ਐਡਿਕਟਡ ਨੇ ਤੇ ਇਨ੍ਹਾਂ ਨੇ ਇਸ ਚੀਜ਼ ਦੇ ਉੱਤੋਂ ਜੇ ਨਿਜਾਤ ਪਾਉਣੀ ਹੈ ਤੇ ਇਨ੍ਹਾਂ ਨੂੰ ਮਦਦ ਦੀ ਲੋੜ ਆ। ਜਦੋਂ ਐਡਮਿਟ ਕਰਦੇ ਨੇ ਉਦੋਂ ਹੀ ਇੱਕ ਢੰਗ ਦੇ ਨਾਲ ਸੁਧਾਰ ਵਾਲੇ ਪਾਸੇ ਨੂੰ ਸ਼ੁਰੂਆਤ ਹੋ ਸਕਦੀ ਹੈ। ਜਦੋਂ ਆਪਾਂ ਹੈ ਹੀ ਡਰਾਏ ਮੋਡ ਦੇ ਵਿਚ ਤੇ ਫਿਰ ਕੋਈ ਸਾਨੂੰ ਫੜ ਕੇ ਲਿਜਾ ਕੇ ਤੇ ਕਿਤੇ ਅੰਦਰ ਦੇ ਕੇ ਫਿਰ ਕੰਧਾਂ ਕੋਲੇ ਟੱਪਣ ਦੀ ਕੋਸ਼ਿਸ਼ ਜਿਹੜੇ ਹਰ ਨਸ਼ੇੜੀ ਬੰਦਾ ਕਰਦਾ। ਕੁਝ ਕੁ ਚੀਜ਼ਾਂ ਨੇ, ਕੁਝ ਕੁ ਬੁਰਾਈਆਂ ਜਿਹੜੀਆਂ ਨੇ ਸਮਾਜ ਨੇ ਖੁਦ ਆਪਣੇ ਆਪ ਦੇ ਲਈ ਉਹਨੂੰ ਕਿਉਂਕਿ ਸਮਾਜਿਕ ਮਾਨਤਾ ਵੀ ਦੇ ਦਿੱਤੀ ਆ ਤੇ ਅਪਣਾ ਵੀ ਲਈਆਂ ਨੇ ਔਰ ਉਸ ਤੇ ਮਾਣ ਵੀ ਕਰਦੇ ਨੇ। ਹੁਣ ਕੁਝ ਕੁ ਨਸ਼ੇ ਜਿਹੜੇ ਨੇ ਜਿਨ੍ਹਾਂ ਨੂੰ ਸਮਾਜਿਕ ਮਾਨਤਾ ਮਿਲੀ ਆ ਜਿਹਦੇ ਵਿਚ ਪਹਿਲੇ ਨੰਬਰ ਤੇ ਸ਼ਰਾਬ ਆਉਂਦੀ ਆ, ਦੂਜੇ ਨੰਬਰ ਤੇ ਇਹਨਾਂ ਸਮਾਜ ਦੇ ਵਿਚ ਇੱਥੇ ਨਹੀਂ ਪਰ ਸਾਡੇ ਵਾਲੇ ਪਾਸੇ ਜਿਹੜੀ ਆ ਉਹ ਅਫੀਮ ਜਿਹੜੀ ਆ ਜੀ ਉਹਨੂੰ ਬੜਾ ਇੱਕ ਫਖਰ ਵਾਲਾ ਨਸ਼ਾ ਮੰਨਿਆ ਜਾਂਦਾ। ਚਾਂਦੀ ਦੀ ਡੱਬੀ ਸਾਡੇ ਗਾਣਿਆਂ ਦੇ ਵਿਚ ਉਸ ਦਾ ਜ਼ਿਕਰ ਜਿਹੜਾ ਆਮ ਸੁਣਨ ਨੂੰ ਮਿਲਦਾ। ਮੈਂ ਅੱਗੇ ਵੀ ਉਸ ਗਾਣੇ ਦਾ ਜ਼ਿਕਰ ਕਰਦਾ ਹੁੰਦਾ ਕਿ ਮੈਂ ਪੰਜਾਬ ਗਿਆ ਅੱਜ ਤੋਂ 5-7 ਸਾਲ ਪਹਿਲਾਂ ਦੀ ਗੱਲ ਆ, ਦੂਰ ਕਿਸੇ ਦੇ ਸਪੀਕਰ ਵੱਜਦਾ ਸੀ ਤੇ ਉਹਦੇ ਵਿਚ ਗਾਣਾ ਚੱਲਦਾ ਸੀ ਵੀ ਜਿੰਨੀ ਤੇਰੇ ਕਾਲਜ ਦੀ ਫੀਸ ਸੋਹਣੀ ਏ ਉਨੀ ਨਾਗਣੀ ਜੱਟਾਂ ਦਾ ਪੁੱਤ ਖਾਂਦਾ ਤੜਕੇ, ਵੀ ਕਿੱਡੀ ਮਾਣ ਵਾਲੀ ਗੱਲ ਆ ਨਾ। ਹਾਂਜੀ, ਉਹ ਅਗਲੇ ਤੇ ਜਿਹੜੀ ਆ ਉਹ ਕਾਲਜ ਦੀ ਫੀਸ ਦੇ ਕੇ ਤਾਂ ਆਪਣੇ ਆਪ ਨੂੰ ਐਜੂਕੇਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਤੇ ਜੱਟਾਂ ਦਾ ਪੁੱਤ ਸਾਰੇ ਮਹੀਨੇ ਦੀ ਫੀਸ ਜਿਹੜੀ ਆ ਜੀ ਉਹਦੇ ਮੁੱਲ ਦੀ ਨਾਗਣੀ ਖਾ ਕੇ ਤੇ ਪੱਟਾਂ ਤੇ ਥਾਪੀ ਮਾਰਨ ਡਿਆ ਵੀ ਮੈਂ ਪਤਾ ਨੀ ਕਿੱਡਾ ਮਾਰਕੇ ਵਾਲਾ ਕੰਮ ਕਰ ਰਿਹਾ। ਸੋ ਸਾਨੂੰ ਗਾਣੇ ਉਹੋ ਜਿਹੇ ਸੁਣਾਏ ਗਏ ਤੇ ਅਸੀਂ ਕਹਿ ਲਓ ਵੀ ਉਹਨਾਂ ਬੁਰਾਈਆਂ ਦੇ ਉੱਪਰ ਉਹਨਾਂ ਔਗਣਾਂ ਦੇ ਉੱਪਰ ਮਾਣ ਕਰਨਾ ਸਿੱਖ ਲਿਆ। ਹੁਣ ਅਸੀਂ ਜਦੋਂ ਬੰਦੂਕਾਂ ਦੀ ਗੱਲ ਕਰਦੇ ਹਾਂ, ਜਦੋਂ ਸਾਡਾ ਬੱਚਾ ਜੰਮਦਾ ਨਾ ਅੱਜ ਕੱਲ੍ਹ ਜਿਹੜਾ ਜੀ ਕਿਉਂਕਿ ਜੋ ਮਾਂ ਬਾਪ ਗੱਲਾਂ ਕਰਦੇ ਨੇ ਜੋ ਮਾਂ ਬਾਪ ਜਿਹੜੀ ਡਿਵਾਈਸਿਸ ਯੂਜ਼ ਕਰ ਰਹੇ ਹੁੰਦੇ ਆ ਉਹਨਾਂ ਪ੍ਰਤੀ ਅਟਰੈਕਟ ਹੁੰਦਾ। ਹੁਣ ਬੱਚਾ ਜਿਹੜਾ ਜੀ ਉਹ ਉਹਨੂੰ ਭਾਵੇਂ ਤੁਸੀਂ ਨਕਲੀ ਟੋਏ ਫੋਨ ਦੇ ਦਿਓ ਉਹ ਨਹੀਂ ਮੰਗਦਾ, ਉਹ ਕਹਿੰਦਾ ਨਹੀਂ ਭਾਈ ਮੈਨੂੰ ਤਾਂ ਅਸਲੀ ਚਾਹੀਦਾ, ਉਹਦੇ ਨਾਲ ਖੇਡਦਾ। ਫਿਰ ਅਸੀਂ ਗੰਨਾਂ ਜਿਹੜੀਆਂ ਦੂਜੀਆਂ ਬੰਦੂਕਾਂ ਲਿਆ ਕੇ ਦਿੰਦੇ, ਚਾਹੇ ਉਹ ਪਾਣੀ ਵਾਲੀ ਗੰਨ ਹੋਵੇ ਚਾਹੇ ਉਹ ਨਕਲੀ ਪਲਾਸਟਿਕ ਦੀਆਂ ਗੋਲੀਆਂ ਵਾਲੀ ਗੰਨ ਹੋਵੇ। ਫਿਰ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਵੱਡਾ ਹੁੰਦਾ ਫਿਰ ਉਹ ਵੀਡੀਓ ਗੇਮ ਖੇਡਦਾ, ਫਿਰ ਉਹਨੂੰ ਲੇਟੈਸਟ ਵੀਡੀਓ ਗੇਮ ਆਪਾਂ ਲੈ ਕੇ ਦਿੰਦੇ ਹਾਂ। ਵੀਡੀਓ ਗੇਮ ਦੇ ਵਿਚ ਅੱਜ ਕੱਲ੍ਹ ਜਿਹੜੀਆਂ ਪਹਿਲਾਂ ਸੀਡੀਆਂ ਆਉਂਦੀਆਂ ਸੀ ਅੱਜ ਕੱਲ੍ਹ ਆਨਲਾਈਨ ਡਾਊਨਲੋਡ ਹੁੰਦੀਆਂ ਨੇ, ਉੱਥੇ ਫਿਰ ਉਹ ਬੰਦੂਕਾਂ ਵਾਲੀਆਂ ਉਹ ਵੀਡੀਓ ਗੇਮ ਦੇ ਨਾਲ ਖੇਡ ਰਿਹਾ ਹੁੰਦਾ, ਉੱਥੇ ਬੰਬਾਰਡਮੈਂਟ ਕਰ ਰਿਹਾ ਹੁੰਦਾ। ਫਿਰ ਬੱਚਾ ਸਕੂਲੇ ਕਾਲਜ ਜਾਂਦਾ ਤੇ ਫਿਰ ਉਹ ਜਿਹੜੇ ਨਕਲੀ ਟੋਏ ਗੰਨ ਤੋਂ ਤਰੱਕੀ ਕਰਕੇ ਫਿਰ ਉਹ ਅਸਲੀ ਗੰਨਾਂ ਦੇ ਲਈ ਆਕਰਸ਼ਿਤ ਹੁੰਦਾ। ਜਦੋਂ ਫਿਰ ਉਹ ਰੱਖਣ ਲੱਗ ਪੈਂਦਾ ਤੇ ਫਿਰ ਅਸੀਂ ਸਾਰੇ ਚੀਕਦੇ ਹਾਂ। ਜਿਹੜੀਆਂ ਸਾਡੀਆਂ ਆਪਣੀਆਂ ਕੀਤੀਆਂ ਗਲਤੀਆਂ ਨੇ ਨਾ ਉਹਨਾਂ ਗਲਤੀਆਂ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਆ। ਸਾਨੂੰ ਇਹ ਲੱਗਦਾ ਵੀ ਭਾਈ ਜਿਹੜਾ ਦੂਜੇ ਦਾ ਜਵਾਕ ਆ ਉਹ ਹੀ ਮਾੜਾ, ਸਾਡਾ ਤਾਂ ਬਹੁਤ ਦੁੱਧ ਧੋਤਾ, ਦੀਵੇ ਥੱਲੇ ਹਨੇਰਾ ਹੁੰਦਾ ਹੀ ਆ। ਦੂਜੇ ਪਾਸੇ ਜੇ ਕਿਤੇ ਮੰਨ ਲਓ ਤੁਸੀਂ ਜਵਾਕ ਦੀ ਗਲਤੀ ਫੜ ਵੀ ਲਈ ਨਾ, ਅਸੀਂ ਹਮੇਸ਼ਾ ਹੀ ਦੂਜਿਆਂ ਦੇ ਜਵਾਕਾਂ ਨੂੰ ਬਲੇਮ ਕਰਦੇ ਹਾਂ ਵੀ ਫਲਾਨਿਆਂ ਦੀ ਵਜ੍ਹਾ ਕਰਕੇ ਸਾਡਾ ਨਿਆਣਾ ਵਿਗੜ ਗਿਆ। ਭਾਈ ਹੋ ਸਕਦਾ ਵੀ ਤੁਹਾਡੇ ਨਿਆਣੇ ਕਰਕੇ ਉਹ ਵਿਗੜੇ ਹੋਣ, ਇਹ ਵੀ ਤਾਂ ਹੋ ਸਕਦਾ ਨਾ। ਸੋ ਗੱਲ ਕੀ ਕਿ ਜਿਹੜੀ ਸਾਡੇ ਸਮਾਜ ਦੀ ਰਿਫਲੈਕਸ਼ਨ ਹੈ ਉਹ ਸਾਡੀ ਜਿਹੜੀ ਆ ਉਹ ਪੀੜ੍ਹੀ ਦੇ ਉੱਪਰ ਪੈਣੀ ਸੁਭਾਵਿਕ ਹੈ, ਉਥੋਂ ਅਣਭਿੱਜ ਨਹੀਂ ਰਿਹਾ ਜਾ ਸਕਦਾ। ਹੁਣ ਜਿਹੜੇ ਨਸ਼ੇ ਨੂੰ ਅਸੀਂ ਮਾਨਤਾ ਦਿੱਤੀ ਆ ਉਹ ਨਸ਼ੇ ਅਸੀਂ ਕਰਕੇ ਫਖਰ ਮਹਿਸੂਸ ਕਰਦੇ ਹਾਂ। ਹੁਣ ਸ਼ਰਾਬ ਜਿਹੜੀ ਮਹਿੰਗੀ ਤੋਂ ਮਹਿੰਗੀ ਸ਼ਰਾਬ ਜਿਹੜੀ ਆ ਉਹ ਸਾਡੇ ਸ਼ੋਅਰੂਮਾਂ ਦੇ ਵਿੱਚ ਮਾਫ਼ ਕਰਨਾ ਸਾਡੇ ਸ਼ੋਕੇਸਾਂ ਦੇ ਵਿੱਚ ਪਈ ਹੋਵੇ ਤਾਂ ਅਸੀਂ ਮਾਣ ਮਹਿਸੂਸ ਕਰਦੇ ਹਾਂ। ਸਾਡੀਆਂ ਅਲਮਾਰੀਆਂ ਦੇ ਵਿੱਚ ਸ਼ੀਸ਼ੇ ਵਾਲੀਆਂ ਅਲਮਾਰੀਆਂ ਵਿੱਚ ਸਜਾ ਕੇ ਰੱਖੀ ਹੁੰਦੀ ਹੈ ਨਾ, ਜਦੋਂ ਕੋਈ ਖਾਸ ਆਇਆ ਗਿਆ ਹੋਵੇ ਤੇ ਖਾਸ ਆਓ ਭਗਤ ਉਹਦੀ ਕਰਨੀ ਹੋਵੇ ਤੇ ਫੇਰ ਉਹ ਮਹਿੰਗੀ ਬੋਤਲ ਵੀ ਬੜੇ ਚਿਰਾਂ ਦੀ ਪਈ ਆ ਅੱਜ ਆਪਾਂ ਭਰਾ ਪੀਂਦੇ ਹਾਂ ਉਦੋਂ ਖੋਲਦੇ ਹਾਂ। ਹੁਣ ਸਮਾਜਿਕ ਮਾਨਤਾ ਮਿਲ ਗਈ, ਹਾਲਾਂਕਿ ਜਿਹੜੀ ਭੰਗ ਆ ਭੰਗ ਸਾਡੇ ਸਾਰੇ ਧਰਮਾਂ ਦੇ ਵਿੱਚ ਰਿਲੀਜੀਅਸ ਪਰਪਸ ਵਾਸਤੇ ਵਰਤੀ ਜਾਂਦੀ ਆ, ਸਾਰੇ ਗ੍ਰੰਥਾਂ 'ਚ ਉਹਦਾ ਜ਼ਿਕਰ ਮਿਲਦਾ, ਪਰ ਉਹਦੀ ਕੋਈ ਰੈਪੂਟੇਸ਼ਨ ਨਹੀਂ ਰਹੀ ਵਿਚਾਰੀ ਦੀ। ਪਰ ਫਿਰ ਵੀ ਬਲੈਕ ਹੁੰਦੀ ਸੀ ਨਾ, ਇੱਥੋਂ ਵਾਲੇ ਜਵਾਕ ਜਿਹੜੇ ਬਹੁਤਾ ਸੂਟ ਆ ਉਹਦਾ ਖਿੱਚਦੇ ਆ, ਇੱਥੋਂ ਦਾ ਕਲਚਰ ਉਹ ਆ ਜਿਵੇਂ ਸਾਡਾ ਸ਼ਰਾਬ ਆ। ਹੁਣ ਉਹ ਜਦੋਂ ਸਰਕਾਰ ਨੇ ਕਰਤੀ ਆ ਜਦੋਂ ਲੀਗਲਾਈਜ਼ ਕਰਤੀ ਸਭ ਤੋਂ ਵੱਧ ਸਾਡੇ ਰੌਲਾ ਪਾਇਆ, ਹਾਲ ਪਾਰਿਆ ਕੀਤੀ ਭਾਈ ਬਲੈਕ ਨਾ ਹੋਊਗੀ, ਘੱਟੋ ਘੱਟ ਕੰਟਰੋਲਡ ਜਾ ਕੇ ਬੰਦਾ ਉੱਥੋਂ ਲੈ ਤਾ ਆਊ। ਸ਼ਰਾਬ ਲਈ ਕੋਈ ਨਹੀਂ ਚੀਕਦੇ ਆਪਾਂ, ਉਹ ਠੇਕੇ 5-7 ਹੋਰ ਹੋਣੇ ਚਾਹੀਦੇ। ਫੀਮ ਜਿਹੜੀ ਉਹ ਜਿੱਥੋਂ ਮਰਜ਼ੀ ਆਉਂਦੀ ਹੋਵੇ, ਭਾਵੇਂ ਅਫਗਾਨਿਸਤਾਨ ਤੋਂ ਸੱਜਿਓ ਖੱਬਿਓ ਜਿੱਦਾਂ ਮਰਜ਼ੀ ਆ ਫੀਮ ਆਈ ਜਾਂਦੀ ਆ, ਉਹ ਜੇ ਵੀ ਹੋਵੇ ਤਾਂ ਕੋਈ ਚੱਕਰ ਨਹੀਂ ਉਹਦਾ, ਉਹਤੇ ਵੀ ਮਾਣ ਮਹਿਸੂਸ ਕਰਦੇ ਆ। ਅਡੋਡੇ ਵਿੱਕੀ ਢਲੋਹਰਾਂ ਨੇ ਮਖਾ ਮਖਾ ਬੰਦ ਕਰਾਤੇ, ਨਹੀਂ ਤਾਂ ਇੱਥੇ ਫੁੱਲਾਂ ਦੀ ਬਹਾਰ ਲੱਗੀ ਹੋਣੀ ਸੀ, ਇੱਥੇ ਆਪਣੀ ਫੀਮ ਆ ਨਕਲੀ ਫੀਮ ਖਾ ਖਾ ਕੇ ਜਿਹੜੇ ਮਰਨ ਡੇ ਉੱਥੋਂ ਤੋਂ ਬਚ ਹੀ ਜਾਣੇ ਸੀ। ਸੋ ਹੁਣ ਆ ਗਿਆ ਸਿੰਥੈਟਿਕ ਨਸ਼ਾ, ਜਿਹੜੀ ਇੰਡਸਟਰੀ ਆ ਉਹ ਜਿਹੜੀ ਮੰਡੀ ਆ ਉਹ ਨਸ਼ਾ ਜਿਹੜਾ ਸਸਤੇ ਭਾਅ ਬਣਾ ਕੇ ਤੁਹਾਨੂੰ ਮਹਿੰਗੇ ਭਾਅ ਵੇਚਦੀ ਆ, ਜਿਹੜਾ ਕਿ ਜਾਨਾਂ ਦਾ ਖੌਫ ਵੀ ਬਣ ਰਿਹਾ। ਹੁਣ ਉਹਦੀ ਡੀ ਐਡਿਕਸ਼ਨ ਤੇ ਸਰਕਾਰ ਪੈਸੇ ਖਰਚੇ, ਜੇ ਸਰਕਾਰ ਨਹੀਂ ਖਰਚਦੀ ਸਰਕਾਰ ਮਾੜੀ ਹੈ, ਫਿਰ ਸਰਕਾਰ ਤੋਂ ਪੈਸੇ ਖਰਚਾ ਕੇ ਤੇ ਭੰਡਣਾ ਫਿਰ ਅਸੀਂ ਸਰਕਾਰ ਨੂੰ ਹੀ ਆ। ਸੋ ਮੁੱਕਦੀ ਗੱਲ ਕਿ ਜਿਹੜਾ ਸਮਾਜ ਦਾ ਚਿਹਰਾ ਮੋਹਰਾ ਨਾ, ਸਭ ਤੋਂ ਛੋਟੀ ਇਕਾਈ ਪਰਿਵਾਰ ਆ, ਉਸ ਤੋਂ ਬਾਅਦ ਸਮਾਜ ਬਣਦਾ। ਅਸੀਂ ਕਿਸੇ ਵੀ ਤਰੀਕੇ ਨਾਲ ਅਣਭਿੱਜ ਨਹੀਂ ਆ, ਜਿੰਨੀਆਂ ਵੀ ਬੁਰਾਈਆਂ ਸਮਾਜ ਦੇ ਵਿੱਚ ਆ ਡਾਇਰੈਕਟਲੀ ਇਨਡਾਇਰੈਕਟਲੀ ਅਸੀਂ ਉਹਨਾਂ ਦਾ ਹਿੱਸਾ ਤੇ ਉਹਨਾਂ ਵਾਸਤੇ ਡਾਇਰੈਕਟਲੀ ਇਨਡਾਇਰੈਕਟਲੀ ਜ਼ਿੰਮੇਵਾਰ ਵੀ ਆ, ਪਰ ਅਸੀਂ ਬਲੇਮ ਗੇਮ ਦੇ ਵਿੱਚ ਯਕੀਨ ਰੱਖਦੇ ਹਾਂ। ਅਸੀਂ ਆਪਣੀਆਂ ਉਹਨਾਂ ਗਲਤੀਆਂ ਲਈ ਜ਼ਿੰਮੇਵਾਰ ਕੋਈ ਦੂਜਾ ਲੱਭਣਾ ਹੁੰਦਾ, ਸੱਜੇ ਖੱਬੇ ਵਾਲਾ ਜਾਂ ਫਿਰ ਸਰਕਾਰਾਂ, ਜੇ ਸਰਕਾਰਾਂ ਦੇ ਸੂਤਨਾ ਆਏ ਆ ਫਿਰ ਰੱਬ ਤਾਂ ਹੈਗਾ ਹੀ ਆ, ਫਿਰ ਸਾਰਾ ਕੁਛ ਉਹਦੇ ਸਿਰ ਭਾਂਡਾ ਭੰਨ ਕੇ ਤਾਂ ਆਪ ਸੁਰਖਰੂ। ਆਓ ਇੱਕ ਬ੍ਰੇਕ ਮਾਰ ਲਈਏ।
ਮੇਰੀ ਨਿੱਕੀ ਭੈਣ ਤੂੰ ਇਹ ਦੱਸ ਤੈਨੂੰ ਐਤਕੀ ਰੱਖੜੀ ਤੇ ਕੀ ਚਾਹੀਦਾ?
ਵੀਰੇ ਗੱਲ ਸੁਣ ਲਾ ਮੇਰੀ, ਐਤਕੀ ਰੱਖੜੀ ਬੇਸ਼ੱਕ ਸ਼ਗਨ ਘੱਟ ਦੇ ਲਈ ਪਰ ਮਠਾਈ ਸਿਰਫ ਸਮੋਸਾ ਸਵੀਟ ਫੈਕਟਰੀ ਤੋਂ ਲੈ ਕੇ ਆਈ।
ਸਭ ਨੂੰ ਪਤਾ ਕਿ ਭਾਜੀ ਦਿਨ ਸ਼ਗਨਾਂ ਦੀ ਹੋਵੇ ਜਾਂ ਭੈਣ ਭਰਾ ਦਾ ਪਿਆਰ ਰੱਖੜੀ ਵਿੱਚ ਬੰਨਿਆ ਹੋਵੇ, ਮੂੰਹ ਮਿੱਠਾ ਤਾਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਦੀ ਮਠਿਆਈਆਂ ਨਾਲ ਹੀ ਪੂਰਾ ਹੁੰਦਾ ਹੈ।
ਬੇਸ਼ੁਮਾਰ ਤਾਜ਼ੀਆਂ ਸ਼ੁੱਧ ਖੋਏ ਨਾਲ ਬਣੀਆਂ ਮਠਿਆਈਆਂ ਸਿਰਫ ਸਮੋਸਾ ਐਂਡ ਸਵੀਟ ਫੈਕਟਰੀ ਤੋਂ। ਸਰਵਿੰਗ ਫਰਮ 3 ਲੋਕੇਸ਼ਨ 416-213-1165 416-213-1165।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-84-84
9059158484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ਾਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-0478 416-841-0478 ਸਰਵ ਲੋ ਕੰਸਟਰਕਸ਼ਨ।
ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰੋਪਰਟੀ ਦੇ ਭਾਗ ਜਗਾਵੇ ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ ਹੋਟਲ ਮੋਟਲ ਲੈਂਡ ਪਲਾਜ਼ਾ ਗੈਸ ਸਟੇਸ਼ਨ ਅਪਾਰਟਮੈਂਟ ਖਰੀਦਣ ਜਾਂ ਵੇਚਣ ਲਈ
ਜਾਂ ਫਿਰ ਫ੍ਰੀ ਮਾਰਕੀਟ ਅਵੈਲੂਏਸ਼ਨ ਲਈ ਇੱਕੋ ਥਾਂ ਤੇ ਇੱਕੋ ਨਾਂ ਡੇਲ ਮੁੰਡੀ
ਕਾਲ ਕਰੋ 416-213-1313 416-213-1313
7895 Tranmere Drive 206 Mississauga Dale Mundi Real Estate Expert
ਦੋਸਤੋ ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ ਸਟੋਵ ਵਾਸ਼ਰ ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ ਗਾਹਕਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ ਕੋਈ ਲਾਰਾ ਨਹੀਂ ਕੋਈ ਇੰਤਜ਼ਾਰ ਨਹੀਂ ਤੇ ਕੀਮਤ ਵੀ ਸਭ ਤੋਂ ਘੱਟ 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ ਵਿੱਚ ਸੀਐਨ ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ 905-799-0045 905-799-0045 ਟੌਪ ਚੁਆਇਸ ਇਲੈਕਟ੍ਰੋਨਿਕ
ਦੋਸਤੋ ਇਸੇ ਦਾ ਪ੍ਰੋਗਰਾਮ ਵੀ ਦੇਖ ਜ਼ਰੂਰ ਚੰਗਾ ਲੱਗਾ ਹੋਵੇਗਾ ਤੁਹਾਨੂੰ ਬਰਾੜ ਸਾਹਿਬ ਪ੍ਰੋਗਰਾਮ ਪੇਸ਼ ਕਰਨਗੇ ਔਰ ਮਨਮੋਹਨ ਵਾਰਸੂਣਾ ਦਾ ਸ਼ੋਅ ਜਿਹੜਾ ਜੀ ਇਸ 7 ਸਪਟੰਬਰ ਨੂੰ ਵੁੱਡਬਾਈਨ ਰੇਸ ਟਰੈਕ ਦੇ ਵਿੱਚ ਜਿਹੜਾ ਨਵਾਂ ਥੀਏਟਰ ਬਣਿਆ ਉਹਦੇ ਵਿੱਚ ਹੋਣ ਜਾ ਰਿਹਾ ਸੋ ਤੁਸੀਂ ਟਿਕਟਾਂ ਲੈ ਲਓ
ਹਰ ਥਾਂ ਨਾਲ ਪੱਥਰ ਵਰ ਗਿਆ ਨੂੰ ਅਸੀਂ ਰੱਬ ਦੇ ਵਾਂਗ ਤੇ ਆਉਂਦੇ ਸਾਂ ਨਾ ਟੁੱਟਦਾ ਸਾਡਾ ਨਾ ਟੁੱਟਦਾ ਸਾਡਾ ਵਹਿਮ ਸੰਭਾਲਿਆ ਉਮਰਾਂ ਦਾ ਨਾ ਮੈਲ ਆਸ ਦਾ ਵਿੱਚ ਪਲਾਂ ਦੇ ਟਹਿਣਾ ਸੀ
ਇੱਥੇ ਦਿਓ ਜੀ ਆ ਗਿਆ ਸੋ ਘੱਟ ਵੱਧ ਬੋਲਿਆ ਤੋਂ ਮਾਫ਼ੀ ਅੱਜ ਸਾਡੇ ਸਹਿਜ ਪ੍ਰਤਾਪ ਸਿੰਘ ਸਿੱਧੂ ਹੋਰਾਂ ਦਾ ਜਨਮਦਿਨ ਹੈ ਜੀ ਮੁੰਡਾ ਹੋ ਗਿਆ 11 ਸਾਲਾਂ ਦਾ ਸੋ ਬਹੁਤ ਬਹੁਤ ਮੁਬਾਰਕਾਂ ਸਹਿਜ ਨੂੰ ਤੇ ਬਿੱਲਾ ਸਿੱਧੂ ਹੋਰਾਂ ਨੂੰ ਤੇ ਬਾਕੀ ਸਾਡੇ ਪਰਿਵਾਰ ਨੂੰ ਅਗਲੀ ਮੁਲਾਕਾਤ ਤੱਕ ਦਿਓ ਅੱਗੇ ਰੱਬ ਰਾਖਾ
ਬਾਰੀ ਚੋ ਚੰਨ ਚੜ ਜਾਂਦਾ ਜਦ ਖੂਰੀ ਲੱਗੀ ਯਾਰੀ ਸੀ ਬੰਦ ਹੋ ਗਈ ਬਾਰੀ ਬੰਦ ਹੋ ਗਈ ਬਾਰੀ ਚੰਨ ਹੋਰ ਥਾਂ ਜਾ ਚੜਿਆ ਅਸੀਂ ਜਿਉਂਦੀ ਜਾਣੇ ਇਹ ਕਾਟਾ ਵੀ ਥੈਣਾ ਸੀ ਕਿਉਂ ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ
listening to WTOR 770 AM, Youngstown, Toronto. The views expressed on the preceding program may not necessarily be those of the owner or management of WTOR radio station.
काश पैसे घर भेजना आसान और सुविधाजनक होता। CIBC ग्लोबल मनी ट्रांसफर के जरिए आपके प्रियजन उसी दिन कैश पिकअप सर्विस के साथ लोकल मनीग्राम एजेंट से कैश उठा सकते हैं। इसका मतलब है कि वे कैश उसी दिन ले सकते हैं जैसे कि ये दिन और ये दिन। अगर आप खुशियां बांटने जा रहे हैं तो $0 CIBC ट्रांसफर फी के साथ कैश पिकअप सर्विस के जरिए भेजें। CIBC.com/cashpickup पर जाएं। शर्तें और CIBC फॉरेन एक्सचेंज रेट्स लागू। CIBC, एम्बिशंस मेड रियल।